नाम श्री वाहे गुरु साहिब जीओ, श्री नानक पद पंकज बंदन, पद पंकज बंदन। सिमरो अंगद दोख निकंदन, अमरदास गुर हृदय नित त्यावो, जी हृदय नित त्यावो। श्री गौर रामदास गुण गावो, श्री अर्जन विघ्नन के नाशक, विघ्नन के नाशक। हर गोविंद शुभ सुमत प्रकाशक, श्री हरि राय नमो कर जोरी, नमो कर जोरी। गुर हर कृष्ण मनाए बहोरी, तेग बहादुर परम कृपाला, जी परम कृपाला। श्री गुर गोविंद सिंह बिसाला, तरों तरा पर पुन पुन सीसा, जी पुन पुन सीसा। बंदो बार बार जगदीसा, जिसमें अमृत ज्ञान है, माणक भगत वैराग, गुरु ग्रंथ साहिब उदद, बंदो करे अनुराग। श्री गुर शब्द कमाए जिन, जीते पंच विकार, तिन संतन को बंदना, सिर चरणन बरदार। एक अंकारा सतगुरु ते प्रसाद सच होए, वाहिगुरु जी की फतेह, विघुन विनाशन सोए। कहाँ बुद्ध प्रभ तुच्छ हमारी, वर्ण सके महिमा जो तिहारी। अब न सकत कर सिफत तुम्हारी, आप ले हो तुम कथा सुधारी। हम ना सकत कर सिफत तुम्हारी, आप ले हो तुम कथा सुधारी।
सतनाम श्री वाहे गुरु साहिब जी, चौपाई कई सतगुर कै चरण आचरणी पड़ै, लै सतगुर हुक्म कई डेरो करै। धूप तुखाए कई गिरदै फिराहे, जिवै ध्रुव गिरद तारै घुमाहे। कई सतगुर कै आचरणी पड़ै, लै सतगुर हुक्म कई डेरो करै।
वाहेगुरु जी का खालसा, वाहेगुरु जी की फतेह। दीन दयाल भगत वत्सल, पूर्ण परमेश्वर सतगुरु गुरदेव, सतगुरु धन धन श्री गुरु नानक देव साहिब जी महाराज, पंथ दे वाली सरबंस दानी, वाली दो जहान अमृत के दाते सतगुरु, धन धन श्री गुरु गोबिंद सिंह साहिब जी महाराज। दसे गुरु साहबाना दी आत्मक ज्योत, जाग दी ज्योत, चवर छतर तख्त दे मालक, गद्दी उपर सभाए मान सतगुरु, धन धन श्री गुरु ग्रंथ साहिब जी महाराज। गुरु दरबार अंदर जुड़ बैठी सतगुर जी दी साजी निवाजी, गुरु खालसा गुरु रूप सात संगत जियो। आप जी वड्डियां भागां वाले कर्मां वाले हो, जो सतगुरु जी दे चरण परस के गुरु जी दा दर्शन करके अपने जीवन नूं सफला कर रहे हो। सतसंग जी, सतगुरु जी दे सोने दीवान सज रहे है। आप जी ने सोदर रहरा साहबाणी जी दे जाप सरवण कीते है, उपरंत अरदास होई है। महाराज जी दे श्री मुखवाक आप जी ने सरवण कीते है। हुण आप बड़े प्यार सत्कार अदब नाल गुरु जी दी सत्संगत करन लई जो लड़ीवार कथा आप आरंभ कीती है, उसका समा होया है। आप सब जुड़ के बैठे हो। सतसंग जी, महाराज ने बेअंत कृपा कीती है, ਜਿਵੇਂ ਆਪ ਜੀ ਨੇ ਪਿਛਲੇ ਦੀਵਾਨਾਂ ਵਿੱਚ ਸਰਵਣ ਕੀਤਾ ਸੀ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਬੋ ਕੀ ਤਲਵੰਡੀ ਗੁਰੂ ਕਾਂਛੀ ਸ੍ਰੀ ਦਮਦਮਾ ਸਾਹਿਬ ਬਠਿੰਡਾ ਵਿਖੇ ਮਹਾਰਾਜ ਗਏ ਸੀ ਅਤੇ ਜਿੱਥੇ ਗੁਰੂ ਜੀ ਨੇ ਕੌਤਕ ਕੀਤੇ, ਗੁਰੂ ਜੀ ਦੇ ਅਨੇਕਾਂ ਸਿੱਖ ਬਣੇ, ਇਹ ਮਾਲਵੇ ਦੀ ਧਰਤੀ ਨੂੰ ਭਾਗ ਲਏ ਗੁਰੂ ਜੀ ਨੇ। ਇੱਕ ਦਿਨ ਦੀ ਗੱਲ ਹੈ ਕਿ ਬਹੁਤੇ ਮਹੀਨੇ ਲੰਘ ਗਏ ਸੀ, ਮੀਂਹ ਨਹੀਂ ਪਿਆ ਸੀ। ਇੱਕ ਦਿਨ ਬਠਿੰਡੇ ਦੇ ਵਾਸੀ ਜਿਹੜੇ ਸਿੱਖ ਸੀ ਉਹ ਗੁਰੂ ਜੀ ਦੀ ਹਜ਼ੂਰੀ ਵਿੱਚ ਆਏ, ਕਹਿਣ ਲੱਗੇ ਵੀ ਸੱਚੇ ਪਾਤਸ਼ਾਹ ਜੀ, ਫਸਲਾਂ ਬੀਜੀਆਂ ਹੋਈਆਂ ਹਨ, ਸੁੱਕ ਰਹੀਆਂ ਹੈ, ਪਾਣੀ ਦੀ ਬੜੀ ਕਮੀ ਹੈ, ਮੀਂਹ ਨਹੀਂ ਪੈਂਦਾ ਹੈ। ਸੱਚੇ ਪਾਤਸ਼ਾਹ ਜੀ ਦਿਆਲੂ ਕਿਰਪਾਲੂ ਜੀ ਨੇ ਪੰਜ ਸਿੰਘਾਂ ਨੂੰ ਕਹਿ ਕਰਕੇ ਸਿੰਘਾਂ ਪਾਸੋਂ ਵੀ ਅਰਦਾਸ ਕਰੋ। ਸਿੰਘਾਂ ਨੇ ਅਰਦਾਸ ਕੀਤੀ ਹੈ ਉਸ ਵਾਹਿਗੁਰੂ ਦੇ ਚਰਨਾਂ ਵਿੱਚ, ਜਿਸ ਕਰਕੇ ਮੀਂਹ ਬਹੁਤ ਪਿਆ ਹੈ। ਮੀਂਹ ਇੰਨਾ ਪਿਆ ਹੈ ਚਾਰ ਸਵੇਰੇ ਪਾਣੀ ਪਾਣੀ ਉੱਤੇ ਹੋ ਗਿਆ। ਗੁਰੂ ਜੀ ਕਹਿਣ ਲੱਗੇ ਉੱਚੇ ਜਿਹੀ ਥਾਂ 'ਤੇ ਚੜ੍ਹ ਕੇ ਵੀ ਵੇਖੋ, ਇੱਥੇ ਇੰਨਾ ਪਾਣੀ ਹੋਵੇਗਾ, ਹਰ ਫਸਲ ਹੋਵੇਗੀ, ਉਜੈਨ ਦੀ ਧਰਤੀ ਵਾਂਗ ਇਹਨੂੰ ਅਸੀਂ ਕਰ ਦਿਆਂਗੇ। ਇੱਥੇ ਬਹੁਤ ਪਾਣੀ ਹੋਵੇਗਾ, ਗੁਰੂ ਜੀ ਇਸ਼ਾਰਾ ਕਰ ਰਹੇ ਸੀ, ਕਿਉਂਕਿ ਪਾਣੀ ਬਹੁਤ ਹੋਇਆ ਸੀ ਮੀਂਹ ਨਾਲ। ਗੁਰੂ ਜੀ ਉੱਥੇ ਇਸ਼ਾਰਾ ਕਰ ਰਹੇ ਸੀ, ਵੇਖ ਕੇ ਪਾਣੀ ਦੀ ਬਖਸ਼ਿਸ਼ ਕਰ ਰਹੇ ਸੀ। ਵਿੱਚੋਂ ਹੀ ਕੁਝ ਬੋਲੇ ਹੈ, ਆਹ ਮਹਾਰਾਜ ਪਾਣੀ ਦੀ ਗੱਲ ਕਰਦੇ ਹੋ, ਇਹ ਪਾਣੀ ਤਾਂ ਹੁਣੇ ਜੀਰ ਜਾਣਾ, ਸੁੱਕ ਜਾਣਾ ਹੈ, ਤਾਂ ਮਿਲਣਾ ਨਹੀਂ ਬਾਅਦ ਵਿੱਚ। ਇਹ ਮੋੜਵਾਂ ਜਵਾਬ ਜਿਹਾ ਦਿੱਤਾ। ਸਤਿਗੁਰੂ ਜੀ ਕਹਿਣ ਲੱਗੇ, ਭਾਈ ਇਹ ਜੰਗਲ ਦੀ ਧਰਤੀ ਜੰਗਲ ਨਹੀਂ ਰਹਿਣ ਦੇਣੀ ਹੈ, ਇਹਨੂੰ ਮਾਲਵਾ ਬਣਾ ਦੇਣਾ ਹੈ ਅਸਾਂ ਨੇ। ਇੱਥੇ ਸਭ ਫਸਲਾਂ ਹੋਇਆ ਕਰਨਗੀਆਂ। ਗੁਰੂ ਜੀ ਨੇ ਉੱਥੇ ਬਖਸ਼ਿਸ਼ ਕੀਤੀ। ਪ੍ਰਸੰਗ ਆਪ ਨੇ ਸਰਵਣ ਕੀਤੇ ਹੀ ਹੈ ਕੱਲ੍ਹ ਦੇ ਦੀਵਾਨਾਂ ਵਿੱਚ ਵਿਸਥਾਰ ਨਾਲ। ਫਿਰ ਗੁਰੂ ਜੀ ਨੇ ਜਦੋਂ ਚਾਲਾ ਮਾਰਨਾ ਚਾਹਿਆ ਵੀ ਦੱਖਣ ਦੀ ਧਰਤੀ ਨੂੰ ਜਾਈਏ, ਹੁਣ ਸਿੱਖ ਨੇ ਦੱਸਿਆ ਹੈ ਦੱਖਣ ਵਿੱਚ ਆ ਕੇ ਮਹਾਰਾਜ ਔਰੰਗਜ਼ੇਬ ਜਿਹਨੂੰ ਤੁਸਾਂ ਨੇ ਜ਼ਫ਼ਰਨਾਮਾ ਲੈ ਕੇ ਭੇਜਿਆ ਸੀ, ਉਹ ਪਾਪੀ ਨਰਕ ਵਿੱਚ ਚਲਾ ਗਿਆ ਹੈ, ਚੜ੍ਹਾਈ ਕਰ ਗਿਆ ਹੈ ਤੁਹਾਡਾ ਜ਼ਫ਼ਰਨਾਮਾ ਪੜ੍ਹ ਕੇ। ਗੁਰੂ ਜੀ ਨੇ ਦੱਖਣ ਦੀ ਤਰਫ ਜਾਣ ਦੀ ਹੁਣ ਵਿਚਾਰੀ ਹੈ ਵੀ ਇੱਥੋਂ ਚੱਲੀਏ। ਭਾਈ ਡੱਲਾ ਨੇੜੇ ਸੀ, ਗੁਰੂ ਜੀ ਨੇ ਕਿਹਾ, ਭਾਈ ਡੱਲਿਆ ਚੱਲ ਤੁਹਾਡੇ 'ਤੇ ਤੇਰੇ 'ਤੇ ਮਿਹਰ ਕਰੀਏ, ਤੈਨੂੰ ਪਾਤਸ਼ਾਹੀ ਬਖਸ਼ੀਏ, ਦਿੱਲੀ ਦੀ ਦਿੱਲੀ ਦਾ ਪਾਤਸ਼ਾਹ ਬਣਾਈਏ ਤੈਨੂੰ। ਇਹਦਾ ਭਰਾ ਲਾਗੋਂ ਬੋਲਿਆ, ਬੜਾ ਰੁੱਖਾ ਜਿਹਾ ਨੇ ਬਚਨ ਕੀਤੇ, ਕਹਿੰਦਾ ਹਾਂ ਹਾਂ ਜਾ ਤੂੰ ਗੁਰੂ ਨਾਲ, ਜਿਹੋ ਜਿਹੀ ਪਾਤਸ਼ਾਹੀ ਇਹਨਾਂ ਆਪਣੇ ਪੁੱਤਰ ਨੂੰ ਦਿੱਤੀ ਇਹੋ ਜਿਹੀ ਤੈਨੂੰ ਦੇ ਦੇਣਗੇ, ਵੀ ਜਿੱਦਾਂ ਇਹਨਾਂ ਆਪਣੇ ਪੁੱਤਰ ਸ਼ਹੀਦ ਕਰਵਾ ਛੱਡੇ ਆ, ਇਸੇ ਤਰ੍ਹਾਂ ਤੈਨੂੰ ਮਰਵਾ ਦੇਣਗੇ, ਤੈਨੂੰ ਸ਼ਹੀਦ ਕਰਵਾ ਦੇਣਗੇ। ਇਹ ਬੜਾ ਰੁੱਖਾ ਬੋਲਿਆ ਹੈ। ਗੁਰੂ ਜੀ ਦਾ ਪ੍ਰੋਹਤ ਸੀ ਨਾਲ, ਉਹ ਬੋਲਿਆ, ਉਹਨੇ ਸੁਣੀ ਕੰਨੀ, ਕਹਿੰਦਾ ਮਹਾਰਾਜ ਕਿਹੋ ਜਿਹੇ ਲੋਕ ਆ ਇਹ, ਇੰਨੀਆਂ ਇਹਨਾਂ 'ਤੇ ਮਿਹਰਾਂ ਕੀਤੀਆਂ, ਫਿਰ ਉਲਟਾ ਹੀ ਬੋਲਦੇ ਆ, ਕਿਹੋ ਜਿਹੇ ਜੱਟ ਲੋਕ ਇਹ ਜੰਗਲੀ। ਗੁਰੂ ਜੀ ਨੂੰ ਇਸ ਤਰ੍ਹਾਂ ਕਹਿ ਰਿਹਾ ਸੱਚੇ ਪਾਤਸ਼ਾਹ ਜੀ, ਕਹਿਣ ਲੱਗੇ ਭਾਈ ਸਾਡਾ ਤਾਂ ਕੋਈ ਨਹੀਂ ਮਰਿਆ ਹੈ, ਇਹਦੇ ਹੀ ਮਰ ਜਾਣਾ ਹੈ। ਉਸੇ ਵਕਤ ਗੁਰੂ ਜੀ ਦਾ ਬਚਨ ਫੁਰਿਆ, ਉਸੇ ਵੇਲੇ ਡੱਲੇ ਦਾ ਪੁੱਤਰ ਮਰ ਗਿਆ। ਸੱਚੇ ਪਾਤਸ਼ਾਹ ਜੀ ਨੇ ਚਾਲਾ ਮਾਰ ਦਿੱਤਾ ਸਾਬੋ ਕੀ ਤਲਵੰਡੀ ਤੋਂ। ਇਹ ਭਾਈ ਡੱਲੇ ਹੁਣੀ ਵੀ ਨਾਲ ਹੀ ਗਏ ਸੀ, ਤਿੰਨ ਕੁ ਪਿੰਡ ਤੱਕ ਹੀ ਗਏ, ਤਿੰਨ ਕੁ ਡੇਰੇ ਕੀਤੇ ਹੈ, ਬਾਅਦ ਵਾਪਸ ਮੁੜ ਆਏ ਸੀ। ਇਸ ਤਰ੍ਹਾਂ ਗੁਰੂ ਜੀ ਦਾਦੂ ਦੁਆਰੇ 'ਤੇ ਪਹੁੰਚੇ ਹਨ। ਉੱਥੇ ਸਤਿਗੁਰੂ ਜੀ ਦਾ ਇੰਨਾ ਠਾਠ ਪਾਠ, ਇੰਨੀ ਉੱਥੇ ਗੁਰੂ ਜੀ ਨੇ ਰੌਣਕਾਂ ਉੱਥੇ ਲਾਈਆਂ ਸੀ। ਕਵੀ ਜੀ ਨੇ ਅਨੇਕਾਂ ਪ੍ਰਮਾਣ ਦਿੱਤੇ ਹੈ ਕਿ ਜਿਵੇਂ ਇੰਦਰ ਰਾਜੇ ਦੇ ਦੁਆਲੇ ਗੰਧਰਵ ਰਾਗੀ ਜਿਵੇਂ ਗਾਉਂਦੇ ਹਾਂ ਕੀਰਤਨ, ਇਸੇ ਤਰ੍ਹਾਂ ਗੁਰੂ ਕੇ ਸਿੱਖ ਕੀਰਤਨ ਕਥਾਵਾਂ ਪੁਸਤਕ ਗ੍ਰੰਥ ਪੜ੍ਹ ਰਹੇ ਹੈ, ਅਤੇ ਸਾਰੇ ਸਿੱਖ ਨਾਮ ਦੇ ਰਸੀਏ ਤੇਜਮਈ ਬਾਣੀ ਪੜ੍ਹ ਰਹੇ ਹਨ। ਅਤੇ ਅਖੀਰੀ ਕਿਹਾ ਕਿ ਔਰੰਗਜ਼ੇਬ ਜਿਹੜਾ ਹੈ ਇੰਦਰ, ਉਹਦੇ ਲੱਖਾਂ ਪੁਰੀਆਂ ਵਿੱਚ ਉਹਦੀਆਂ ਲੱਖਾਂ ਹੀ ਇੰਦਰ ਹੋਣ, ਆਪਣੇ ਆਸਣ 'ਤੇ ਬਹਿ ਕੇ ਸੋਭਾ ਪਾਵੇ ਨਾ, ਉਹ ਲੱਖਾਂ ਇੰਦਰ ਪੁਰੀਆਂ, ਲੱਖਾਂ ਇੰਦਰ ਸ਼ਰਮਸ਼ਾਰ ਹੁੰਦੇ ਗੁਰੂ ਜੀ ਦੀ ਸੋਭਾ ਅੱਗੇ, ਐਸੀ ਮਹਾਰਾਜ ਦੀ ਸੋਭਾ ਹੈ। ਕਵੀ ਜੀ ਜਿਵੇਂ ਹੁਣ ਅੱਗੇ ਪ੍ਰਸੰਗ ਸਾਨੂੰ ਸਰਵਣ ਕਰਾ ਰਹੇ ਹੈ ਗੁਰੂ ਜੀ ਦੀ ਕਥਾ, ਆਓ ਆਪਾਂ ਬੜੇ ਪਿਆਰ ਸਤਿਕਾਰ ਅਦਮ ਨਾਲ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਗੁਰੂ ਜੀ ਦੇ ਚਰਨਾਂ ਵਿੱਚ ਨਿਵਾਓ ਸੀਸ। ਬੋਲੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਕਈ ਸਤਿਗੁਰ ਕੈ ਆਚਰਨੀ ਪੜੈ।
ਇਸ ਤਰ੍ਹਾਂ ਗੁਰੂ ਜੀ ਨੇ ਦਾਦੂ ਦੁਆਰਾ ਸੀ, ਇਹ ਦਾਦੂ ਸੰਤ ਹੈ, ਬੜਾ ਮਹਾਂਪੁਰਸ਼, ਉਹ ਮਹਾਂਪੁਰਸ਼ ਦੇ ਇਹ ਜੈਪੁਰ ਵਿੱਚ ਹੀ ਹੈ, ਨੇੜੇ ਤੇੜੇ ਉੱਥੇ ਗੁਰੂ ਜੀ ਗਏ ਜੋ ਦੱਖਣ ਵੱਲ ਇੱਥੇ ਪੜਾਅ ਕੀਤਾ ਹੈ। ਅਤੇ ਗੁਰੂ ਜੀ ਨੇ ਉਹ ਜਦੋਂ ਉੱਥੇ ਪੜਾਅ ਕੀਤਾ ਹੈ ਤੇ ਬੜੇ ਜਿਹੜੇ ਲਾਗੋ ਲਾਗੋ ਦਰਸ਼ਨ ਕਰਨ ਵਾਸਤੇ ਆਏ ਹਨ।
ਲੈ ਸਤਿਗੁਰ ਹੁਕਮ ਕਈ ਡੇਰੋ ਕਰੈ।
ਗੁਰੂ ਜੀ ਨੇ ਉੱਥੇ ਜਦੋਂ ਡੇਰਾ ਕੀਤਾ ਹੈ ਨਾ ਦਾਦੂ ਦੁਆਰੇ ਤੇ, ਗੁਰੂ ਦੇ ਨਾਲ ਸਿੱਖ ਬਹੁਤ ਸੀ, 7-8 ਹਜ਼ਾਰ ਫੌਜ ਸੀ ਸਿੱਖਾਂ ਦੀ। ਗੁਰੂ ਜੀ ਦੇ ਪਾਸ ਆਉਂਦੇ ਸਿੱਖ ਨਤਮਸਤਕ ਹੁੰਦੇ ਹੈ, ਚਰਨੀ ਮੱਥਾ ਟੇਕਦੇ ਹੈ। ਮੱਥਾ ਟੇਕ ਟੇਕ ਕੇ ਗੁਰੂ ਜੀ ਨੂੰ ਪੁੱਛਦੇ ਹੈ ਕਿ ਮਹਾਰਾਜ ਕਿੱਥੇ ਡੇਰਾ ਕਰੀਏ ਅਸੀਂ। ਗੁਰੂ ਜੀ ਕਹਿੰਦੇ ਭਾਈ ਫਲਾਣੇ ਥਾਂ ਤੁਸੀਂ ਡੇਰਾ ਕਰ ਲਓ, ਕਿਉਂਕਿ 7-8 ਹਜ਼ਾਰ ਦਾ ਕੱਢ ਸੀ ਅਤੇ ਡੇਰੇ ਵੀ ਦੂਰ ਦੂਰ ਤੱਕ ਕੀਤੇ ਹੋਏ ਸੀ। ਗੁਰੂ ਕੋ ਹੁਕਮ ਲੈ ਕੇ ਅਤੇ ਆਪੋ ਆਪਣੇ ਡੇਰੇ ਕਰਦੇ ਹਨ, ਆਪੋ ਆਪਣੇ ਤੰਬੂ ਕਨਾਦਾਂ ਲਾਉਂਦੇ ਹਨ ਸਿੱਖ।
ਧੂਪ ਤਖਾਏ ਕਈ ਗਿਰਦੇ ਫਿਰਾਹੇ।
ਇੰਨਾ ਉੱਥੇ ਠਾਠ ਬਾਠ ਸੱਜ ਰਿਹਾ ਹੈ, ਕਈ ਸਿੰਘ ਜਿਹੜੇ ਧੂਪੀਏ ਸਿੰਘ ਹੈ ਨਾ, ਉਹ ਤਰ੍ਹਾਂ ਤਰ੍ਹਾਂ ਦੇ ਸੁਗੰਧੀਆਂ ਲੈ ਕੇ ਅਤੇ ਗੁਰੂ ਜੀ ਦੇ ਇਰਦ ਗਿਰਦ ਪਰਿਕਰਮਾ ਕਰਦੇ ਹਨ। ਅੱਜ ਵੀ ਆਪਾਂ ਵੇਖੀਏ ਨਾ, ਜੇ ਤਖ਼ਤ 'ਚ ਜਾਈਏ, ਉਹ ਕੜਛਾ ਹੁੰਦਾ ਹੈ, ਉਹਦੇ ਵਿੱਚ ਪਾਈ ਹੁੰਦੀ ਹੈ ਹਰ ਪ੍ਰਕਾਰ ਦੀ ਸੁਗੰਧੀ, ਕੋਲੇ ਬਣਾਏ ਹੁੰਦੇ ਹਨ, ਅਤੇ ਗੁਰੂ ਕੇ ਲੰਗਰਾਂ ਵਿੱਚ, ਨਿਸ਼ਾਨ ਸਾਹਿਬਾਂ ਲਾਗੇ, ਗੁਰੂ ਦੇ ਦਰਬਾਰ ਵਿੱਚ ਸ਼ਸਤਰਾਂ ਲਾਗੇ, ਉਹ ਸਾਰੇ ਥਾਂ ਧੂਫ ਦਿਖਾਉਂਦੇ ਹਨ ਅਤੇ ਗੁਰੂ ਕੇ ਸਿੱਖ ਗੁਰੂ ਦੀ ਪਰਿਕਰਮਾ ਕਰਦੇ ਆ, ਨਾਲੇ ਸੁਗੰਧੀ ਜਿਹੜੀ ਉਹ ਧੁਖਾ ਰਹੇ ਆ ਆਸੇ ਪਾਸੇ,
ਜਿਵੇਂ ਧਰੁਵ ਗਿਰਦ ਤਾਰੇ ਕੁਮਾਹੇ।
ਕਿਵੇਂ, ਜਿਵੇਂ ਕਹਿੰਦੇ ਧਰੁਵ ਤਾਰਾ ਹੈ ਨਾ ਮੱਧ ਵਿੱਚ, ਜਿੰਨੇ ਤਾਰੇ ਮੰਡਲ ਹੈ ਧਰੁਵ ਤਾਰੇ ਦੀ ਪਰਿਕਰਮਾ ਕਰਦੇ, ਸਾਰੇ ਉਹਦੇ ਇਰਦ ਗਿਰਦ ਹੀ ਘੁੰਮਦੇ ਆ। ਇਸੇ ਤਰ੍ਹਾਂ ਧਰੁਵ ਤਾਰੇ ਵਾਂਗ ਗੁਰੂ ਜੀ ਮੱਧ ਵਿੱਚ ਆਸਣ ਲਾਇਆ ਹੋਇਆ ਹੈ, ਸਿੱਖ ਧੂਪ ਦਿਖਾ ਰਿਹਾ, ਇਰਦ ਗਿਰਦ ਗੁਰੂ ਜੀ ਦੀ ਪਰਿਕਰਮਾ ਕਰਦੇ ਹਨ।
ਚਰਨਨ ਛੂਹ ਛੂਹ ਮੁਦਾ ਪਰੈ।
ਕੋਈ ਆਉਂਦਾ ਹੈ ਸਿੱਧਾ ਗੁਰੂ ਦੇ ਚਰਨਾਂ ਵਿੱਚ, ਡੰਡੇਬਾਜ਼ੀ ਹੋ ਕੇ ਪੈ ਜਾਂਦਾ ਹੈ। ਕਾ ਡੰਡੌਤ ਪੁੰਨ ਵੱਡਾ ਹੈ, ਡੰਡੇ ਵਾਂਗ ਸਿੱਧਾ ਲੰਮੇ ਪੈ ਕੇ ਨਾ, ਮੂਧੇ ਪੈ ਕੇ ਐਂ ਸਿੱਧਾ ਡੰਡੇ ਵਾਂਗ ਹੋ ਕੇ ਅਤੇ ਗੁਰੂ ਜੀ ਨੂੰ ਨਮਸਕਾਰਾਂ ਕਰਦੇ ਆ ਕਈ ਸਿੰਘ।
ਜਨ ਡੰਡੌਤ ਦੇਵ ਇੰਦਰ ਕਰੈ।
ਕਿਵੇਂ ਕਰਦੇ ਆ, ਜਿਵੇਂ ਕਹਿੰਦੇ ਇੰਦਰ ਦੇਵ ਨੂੰ ਦੇਵਤੇ ਕਰਦੇ ਨਾ, ਡੰਡੇਵਤ ਹੋ ਕੇ ਨਮਸਕਾਰਾਂ ਮੱਥੇ ਟੇਕਦੇ ਆ, ਇਸੇ ਤਰ੍ਹਾਂ ਗੁਰੂ ਕੇ ਸਿੱਖ ਗੁਰੂ ਜੀ ਨੂੰ ਮੱਥਾ ਟੇਕਦੇ ਹਨ।
ਤੰਬੂ ਚਾਨਣੀ ਕਈ ਫੜ ਖੜੈ।
ਕਈ ਗੁਰੂ ਕੇ ਸਿੰਘ ਤੰਬੂਆਂ ਨੂੰ ਚਾਨਣੀਆਂ ਨੂੰ ਇਸੇ ਤਰ੍ਹਾਂ ਸ਼ਸਤਰ ਵਸਤਰ ਸਜਾ ਕੇ, ਹੱਥ ਵਿੱਚ ਚੂਬਦਾਰਾਂ ਲੈ ਕਰਕੇ, ਤਲਵਾਰਾਂ ਲੈ ਕਰਕੇ ਐ ਖੜੇ ਹਨ, ਇਕਦਮ ਸਿੱਧੇ ਹੋ ਗਏ।
ਮੂਲ ਬਿਰਖ ਜਿਮ ਸੋ ਰਹਿ ਅੜੈ।
ਜਿਵੇਂ ਕਹਿੰਦੇ ਜੜ੍ਹਾਂ ਵਾਲਾ ਰੁੱਖ ਟਿਕਿਆ ਰਹਿੰਦਾ ਨਾ ਧਰਤੀ ਵਿੱਚ, ਜੜ੍ਹਾਂ ਦੀ ਪਕੜ ਕਰਕੇ ਗੱਡਿਆ ਰਹਿੰਦਾ, ਇਕਦਮ ਹਿਲਦਾ ਨਹੀਂ ਕਿ ਜਿੱਥੇ ਗੱਡਿਆ ਰਹਿੰਦਾ ਰੁੱਖ, ਇਸੇ ਤਰ੍ਹਾਂ ਗੁਰੂ ਕੇ ਸਿੰਘ ਥੰਮ ਬਣੇ ਹੋਏ ਹੈ। ਉਹਨਾਂ ਨੇ ਤੰਬੂ ਕਨਾਤਾਂ ਜਿਹੜੇ ਚੂਬਦਾਰਾਂ, ਜਿਵੇਂ ਆ ਬਾਂਸ ਗੱਡੇ ਹੁੰਦੇ ਆ, ਉੱਡਦੇ ਆ ਨਾ ਹਵਾ ਵਿੱਚ, ਉਹ ਜਿਹੜੇ ਚੂਬਦਾਰਾਂ ਵਿੱਚ ਤੰਬੂ ਕਨਾਤਾਂ ਲਾਈਆਂ ਹੋਈਆਂ ਹਨ, ਗੁਰੂ ਕੇ ਸਿੰਘਾਂ ਨੇ ਉਹਨੂੰ ਪਕੜਿਆ ਹੋਇਆ ਹੈ, ਅਤੇ ਜਿਵੇਂ ਜੜ੍ਹਾਂ ਵਾਲਾ ਰੁੱਖ ਹੁੰਦਾ ਇਸੇ ਤਰ੍ਹਾਂ ਇੱਕਦਮ ਹੀ ਖੜੇ ਹਨ।
ਜਨਕ ਰਹਿ ਥੰਬਾ ਸੋ ਗਾਡ।
ਜਾਨੂ ਕਹਿੰਦੇ ਜਿਵੇਂ ਖੰਭਾ ਗੱਡਿਆ ਹੁੰਦਾ ਨਾ, ਇੱਕ ਥਾਂ ਹਿਲਦਾ ਜੁਲਦਾ ਨਹੀਂ, ਗੁਰੂ ਕੇ ਸਿੰਘ ਤੰਬੂ ਕਨਾਤਾਂ ਲੈ ਕੇ ਇਸ ਤਰ੍ਹਾਂ ਹੀ ਖੜੇ ਹਨ।
ਸ਼ਾਵ ਧੂਪ ਮੈਂ ਜਾਹੇ ਨਾ ਛਾੜ।
ਜੇ ਪਰ ਧੁੱਪ ਆ ਜਾਵੇ, ਛਾਂ ਆ ਜਾਵੇ, ਤਾਂ ਕਿਤੇ ਉਰੇ ਬਰੇ ਨਹੀਂ ਹੁੰਦੇ ਕਿ ਧੁੱਪ ਆ ਗਈ ਤਾਂ ਛਾਵੇਂ ਹੋ ਜਾਈਏ। ਜਿੱਥੇ ਪੈਰਾ ਲੱਗਾ ਹੈ ਇਹ ਤਿਆਰ ਬਾਰ ਤਿਆਰ ਹੋ ਕੇ ਪੈਰਾ ਦੇ ਰਹੇ ਹਨ।
ਦੋਹਰਾ ਸੂਰਜ ਮੁਖੀ ਸਮ ਸੂਰਜੈ।
ਇਸੇ ਤਰ੍ਹਾਂ ਸੂਰਜ ਮੁਖੀ ਜੋ ਨਿਸ਼ਾਨਾਂ ਦੇ ਨਾਲ ਚੱਲਦੇ ਹਨ, ਨਿਸ਼ਾਨ ਸਾਹਿਬ ਦੇ ਉੱਪਰ ਜਿਵੇਂ ਖਾਲਸੇ ਦਾ ਨਿਸ਼ਾਨ ਹੈ ਕਿਰਪਾਨ ਖੰਡਾ ਅਤੇ ਚੱਕਰ ਕਈਆਂ ਦੇ ਬਣਾਏ ਹੁੰਦੇ ਹਨ, ਕਈਆਂ ਦੇ ਇੱਕ ਓਂਕਾਰ ਬਣਾਇਆ ਹੁੰਦਾ ਹੈ। ਉਹ ਹੀਰੇ ਮੋਤੀ ਵਿੱਚ ਜੜੇ ਹੋਏ ਹੈ ਉਹਨਾਂ ਵਿੱਚ, ਜਿਹਦੇ ਕਰਕੇ ਉਹ ਸੂਰਜ ਵਾਂਗ ਚਮਕਦੇ ਹਨ।
ਬੇਜਨ ਸੋ ਬੇਜ ਸਮਾਨ,
ਤੇ ਜਿਹੜੇ ਹਵਾ ਚਲਾਉਣ ਵਾਲੇ ਪੱਖੇ ਹੈ ਉਹ ਬਿਜਲੀ ਵਾਂਗ ਜਿਹੜੇ ਚਮਕਦੇ ਹਨ।
ਬਾਦਲ ਜਿਮ ਸੱਤਰ ਘੁੰਮੇ,
ਜਿਵੇਂ ਕਹਿੰਦੇ ਨੀਲਾ ਬੱਦਲ ਘੁੰਮਦਾ ਹੈ ਨਾ ਆਕਾਸ਼ ਦੇ ਵਿੱਚ, ਜਿਵੇਂ ਨੀਲਾ ਆਕਾਸ਼ ਹੈ ਤੇ ਨੀਲੇ ਆਕਾਸ਼ ਵਿੱਚ ਬੱਦਲ ਘੁੰਮਦੇ ਹੈ, ਇਸੇ ਤਰ੍ਹਾਂ ਗੁਰੂ ਜੀ ਉੱਪਰ ਨੀਲਾ ਜਿਹੜਾ ਹੈ ਛਤਰ ਉਹ ਘੁੰਮ ਰਿਹਾ ਹੈ।
ਵੱਡ ਤੰਬੂ ਘਟਣ ਸਮਾਨ,
ਤੇ ਕਾਲੀਆਂ ਘਟਾਵਾਂ ਦੇ ਵਾਂਗ ਜਿਵੇਂ ਆਕਾਸ਼ ਵਿੱਚ ਕਾਲੀਆਂ ਘਟਾਵਾਂ ਘੁੰਮਦੀਆਂ ਹਨ, ਇਸੇ ਤਰ੍ਹਾਂ ਕਾਲੀਆਂ ਘਟਾਵਾਂ ਦੇ ਵਾਂਗ ਹੀ ਤੰਬੂ ਜਿਹੜੇ ਉਹ ਉੱਤੇ ਸਜਾਏ ਹੋਏ ਹਨ।
ਇੰਦ੍ਰਹਿ ਜਿਮ ਗੁਰ ਇਹ,
ਕਹਿੰਦੇ ਜਿਵੇਂ ਇੰਦਰ ਦੇਵਤਾ ਆਪਣੀ ਸਭਾ ਵਿੱਚ ਬਹਿੰਦਾ ਹੈ ਨਾ ਆਸਣ ਲਾ ਕੇ, ਇਸੇ ਤਰ੍ਹਾਂ ਸਤਿਗੁਰੂ ਜੀ ਆਪਣਾ ਆਸਣ ਲਾ ਕੇ ਸੱਜ ਤੱਜ ਰਹੇ ਹਨ।
ਹੱਥ ਇੰਦਰ ਧਨ ਜੈਸ ਕਮਾਨ,
ਜਿਵੇਂ ਇੰਦਰ ਦੇ ਹੱਥ ਵਿੱਚ ਧਨਖ ਹੁੰਦਾ ਹੈ, ਇਸੇ ਤਰ੍ਹਾਂ ਸਤਿਗੁਰੂ ਜੀ ਨੇ ਆਪਣੇ ਹੱਥ ਵਿੱਚ ਕਮਾਨ ਫੜੀ ਹੋਈ ਹੈ।
ਚੌਰ ਮੁੱਠੋ ਐਸੋ ਫਿਰੈ,
ਇਸੇ ਤਰ੍ਹਾਂ ਚੌਰ ਸਾਹਿਬ ਦਾ ਮੁੱਠਾ, ਇਸ ਤਰ੍ਹਾਂ ਗੁਰੂ ਕੇ ਸਿੰਘ ਚਾਰ ਇੱਧਰ ਖੜੇ ਚਾਰ ਉੱਧਰ, ਤੇ ਭਾਈ ਬੇਅੰਤ ਸਿੰਘ ਗੁਰੂ ਜੀ ਉੱਪਰ ਚੌਰ ਸਾਹਿਬ ਕਰ ਰਿਹਾ ਹੈ।
ਜਾਣਕ ਮੋਰ ਨਚਾਨ,
ਜਾਣੋ ਕਹਿੰਦੇ ਜਿਵੇਂ ਕਾਲੀਆਂ ਘਟਾਵਾਂ ਚੜੀਆਂ ਹੋਣ ਤੇ ਮੋਰ ਜਿਹੜੇ ਉਹ ਵੇਖ ਕੇ ਬੜਾ ਇਹ ਆਵਾਜ਼ਾਂ ਕੱਢਦੇ ਆ ਨਾ, ਬੜੇ ਖੁਸ਼ ਹੁੰਦੇ ਆ ਤੇ ਆਪਣੇ ਜਿਹੜੇ ਖੰਭ ਦੇ ਖਿਲਾਰ ਲੈਂਦੇ ਆ, ਇਸੇ ਤਰ੍ਹਾਂ ਗੁਰੂ ਕੇ ਸਿੰਘ ਚਾਰ ਇੱਧਰ ਚਾਰ ਉੱਧਰ ਤੇ ਗੁਰੂ ਜੀ ਦੀ ਸੇਵਾ ਕਰ ਰਹੇ ਚੌਰ ਸਾਹਿਬ ਕਰ ਰਹੇ ਹਨ।
ਚੌ ਪਈ ਤਹਾਂ ਸ਼ਹਿਰ ਮੈਂ ਪਰ ਗਈ ਤਾਂਕ,
ਉਹ ਦਾਦੂ ਦੁਆਰੇ ਜਿੱਥੇ ਗੁਰੂ ਜੀ ਗਏ ਹਨ ਉੱਥੇ ਸ਼ਹਿਰ ਦੇ ਵਿੱਚ ਇਹ ਤਾਂਕ ਪੈ ਗਈ, ਇਹ ਹਲਚਲ ਜੀ ਮੱਚ ਪਈ ਵੀ ਇਹ ਜਸ ਫੈਲ ਗਿਆ ਵੀ ਗੁਰੂ ਜੀ ਇੱਥੇ ਆਏ ਹੋਏ ਹਨ।
ਦੇਖਣ ਲੋਕ ਲੱਗ ਗਈ ਲਾਕ,
ਲੋਕਾਂ ਦੀ ਤੇ ਉੱਥੇ ਕਹਿੰਦੇ ਲਾਰੀ ਲੱਗ ਗਈ, ਲੈਣਾ ਉੱਥੇ ਲੱਗ ਗਈਆਂ, ਹੁੰਮ ਹੁੰਮ ਆ ਕੇ ਸੰਗਤਾਂ ਪੁੱਜਣ ਲੱਗੀਆਂ, ਕਿਉਂਕਿ ਭਾਵੇਂ ਕੋਈ ਵੀ ਹੋਵੇ ਕਿਸੇ ਦੇਸ਼ 'ਚ ਕੋਈ ਆਵੇ ਸੰਤ ਮੰਨ, ਇੱਥੇ ਕੋਈ ਆ ਜਾਵੇ ਬਾਹਰਲਾ ਕੋਈ ਸੰਤ, ਆਪਾਂ ਵੀ ਕਹਿਣਾ ਨਾ ਵੀ ਦਰਸ਼ਨ ਕਰੀਏ ਵੇਖੀਏ ਸਹੀ ਕੌਣ ਹੈ। ਅਤੇ ਗੁਰੂ ਜੀ ਦਾ ਤੇਜ ਪ੍ਰਤਾਪ ਦੇ ਬੇਅੰਤ ਬੇਨਤੀ ਹੈ, ਉੱਥੋਂ ਦੇ ਜਿਹੜੇ ਲੋਕ ਹੈ ਉਹ ਗੁਰੂ ਜੀ ਦਾ ਦਰਸ਼ਨ ਕਰਨ ਵਾਸਤੇ ਆ ਰਹੇ ਹੁੰਮ ਹੁੰਮਾ ਕੇ।
ਦਰਸ਼ਨ ਤੇ ਉਨ ਮਨ ਪਤੇ ਆਇਆ,
ਜਦੋਂ ਉਹਨਾਂ ਨੇ ਗੁਰੂ ਜੀ ਦਾ ਦਰਸ਼ਨ ਕੀਤਾ ਹੈ ਮਨ ਉਹਨਾਂ ਦਾ ਪਤੀਜ ਗਿਆ ਹੈ, ਮਨ ਮੰਨ ਗਿਆ ਹੈ ਗੁਰੂ ਜੀ ਦਾ ਪ੍ਰਤਾਪ ਦੇਖ ਕੇ, ਗੁਰੂ ਜੀ ਦੀ ਪ੍ਰਤਿਭਾ ਦੇਖ ਕੇ, ਸੋਭਾ ਦੇਖ ਕੇ ਵੀ ਇਹ ਤੇ ਭਗਵਾਨ ਰੂਪ ਹਨ, ਪਰਮਾਤਮਾ ਆਪ ਹੈ, ਐਸਾ ਨੂਰ ਹੈ ਸਤਿਗੁਰੂ ਜੀ ਦੇ ਸੁੰਦਰ ਮੁਖੜੇ ਉੱਪਰ, ਵੇਖ ਕੇ ਮਨ ਪਤੀਜ ਗਿਆ ਹੈ, ਮਨ ਮੰਨ ਗਿਆ ਹੈ ਸਭ ਦਾ।
ਲਈ ਚੜਾਵੇ ਸ਼ਹਿਰ ਚੱਲ ਆਇਆ,
ਤੇ ਸਾਰਾ ਜਿਹੜਾ ਸ਼ਹਿਰ ਹੈ ਉਹ ਚੜਾਵੇ ਲੈ ਕੇ ਆ ਰਿਹਾ ਹੈ, ਜਿੰਨੇ ਜੋਗਾ ਹੈ ਨਾ ਕੋਈ ਜਥਾ ਸ਼ਕਤ ਭੇਟਾ ਜਿੰਨੀ ਕੁ ਕੋਈ ਚੜਾ ਸਕਦਾ ਹੈ ਗੁਰੂ ਜੀ ਦੇ ਚਰਨਾਂ ਵਿੱਚ ਚੜਾਉਣ ਵਾਸਤੇ, ਤੇ ਸੰਗਤਾਂ ਚੜ ਕੇ ਹੁੰਮ ਹੁਮਾ ਕੇ ਪਹੁੰਚ ਰਹੀਆਂ ਹਨ।
ਵੱਡੋ ਅਚੰਬਾ ਤਹਿ ਲਖਾ,
ਉਹਨਾਂ ਨੇ ਆ ਕੇ ਬੜਾ ਵੱਡਾ ਹੀ ਹੈਰਾਨੀਜਨਕ ਅਚੰਬਾ ਮੰਨਿਆ ਹੈ ਵੀ ਗੁਰੂ ਕੇ ਸਿੱਖ ਤਿਆਰ ਬਰ ਤਿਆਰ ਵੱਖੋ ਵੱਖਰੇ ਬਾਣੇ, ਮੁੱਖ ਤੇ ਦਾੜੇ, ਸੀਸ ਤੇ ਦੁਮਾਲੇ, ਨਿਸ਼ਾਨ ਸਾਹਿਬ, ਘੋੜੇ, ਹੋਰ ਗੁਰੂ ਜੀ ਦਾ ਕਿੰਨਾ ਸਾਜੋ ਸਮਾਨ ਸੀ, ਅਤੇ ਸਤਿਗੁਰੂ ਜੀ ਦੀ ਜਿਹੜੀ ਸੋਭਾ ਬੇਅੰਤ ਸੀਸ ਉੱਪਰ ਕਲਗੀ ਸਜਾਈ ਹੋਈ ਹੈ ਮਹਾਰਾਜ ਜੀ ਨੇ, ਸੁੰਦਰ ਦਸਤਾਰਾ, ਸੁੰਦਰ ਪੁਸ਼ਾਕਾ, ਸ੍ਰੀ ਸਹਿ ਪਹਿਨੀ ਹੋਈ ਹੈ ਮਹਾਰਾਜ ਜੀ ਨੇ, ਤਿਆਰ ਬਰ ਤਿਆਰ ਹੋਣ ਕਰਕੇ ਉਹਨਾਂ ਨੇ ਬੜਾ ਅਚੰਬਾ ਜਿਹਾ ਜਾਣਿਆ ਹੈ ਵੀ ਇਹ ਗੁਰੂ ਜੀ ਦਾ ਪ੍ਰਤਾਪ ਵੇਖ ਕੇ ਬੜੇ ਹੈਰਾਨੀਜਨਕ ਹੋਏ ਹਨ।
ਅਚੰਭਤ ਭਇਓ ਸੰਸਾਰ,
ਗੁਰੂ ਜੀ ਦਾ ਜਿਹੜਾ ਸਰੂਪ ਹੈ ਉਹਨੂੰ ਵੇਖ ਕੇ ਤੇ ਸਾਰਾ ਸੰਸਾਰ ਜਿਹੜਾ ਹੈਰਾਨੀਜਨਕ ਹੋ ਰਿਹਾ ਹੈ।
ਆਏ ਦਰਸ਼ਨ ਸਤਿਗੁਰੂ,
ਇਸ ਤਰ੍ਹਾਂ ਸਤਿਗੁਰੂ ਜੀ ਦੇ ਦਰਸ਼ਨਾਂ ਨੂੰ ਜਿਹੜੇ ਦਾਦੂ ਦੁਆਰੇ ਦੇ ਰਹਿਣ ਵਾਲੇ ਸੀ ਨਾ ਸੰਤ, ਉਹਨਾਂ ਸੋਚਿਆ ਵੀ ਗੁਰੂ ਜੀ ਦੇ ਦਰਸ਼ਨ ਕਰੀਏ, ਉਹ ਵੀ ਹੁੰਮ ਹੁਮਾ ਕੇ ਆਏ ਹਨ।
ਛੱਡ ਛੱਡ ਦਾਦੂ ਦੁਆਰ,
ਛੱਡ ਛੱਡ ਕੇ ਆਪਣੇ ਦਾਦੂ ਸੰਤ ਦਾ ਦੁਆਰ ਵੀ ਗੁਰੂ ਜੀ ਆਏ ਹੈ, ਕਹਿੰਦੇ ਬੜੇ ਪੂਰਨ ਸੰਤ ਮਹਾਂਪੁਰਸ਼ ਆਏ ਹੋਏ ਹਨ ਤੇ ਜਾ ਕੇ ਉਹਨਾਂ ਦਾ ਦਰਸ਼ਨ ਕਰੀਏ।
ਚੌ ਪਈ ਦਾਦੂ ਦੁਆਰੇ ਖਬਰੋ ਪਈ।
ਤੇ ਦਾਦੂ ਦੁਆਰਾ ਜਿੱਥੇ ਗੁਰੂ ਜੀ ਨੇ ਪੜਾਅ ਕੀਤਾ ਹੋਇਆ ਸੀ ਉੱਥੇ ਖਬਰ ਪਈ ਹੈ ਵੀ ਇੱਥੇ ਕੋਈ ਮਹਾਂਪੁਰਸ਼ ਪੂਰਨ ਕਮਾਈ ਵਾਲੇ ਆਏ ਹੋਏ ਹਨ।
ਨਾਨਕ ਆਇਓ ਦਸਮੋ ਜਈ।
ਜਾਣਾ ਜਾਣਿਆ ਹੈ ਵੀ ਨਾਨਕ ਦਸਵੇਂ ਜਾਮੇ ਵਿੱਚ ਆਏ ਹੋਏ ਹਨ। ਦਸਵੇਂ ਗੁਰੂ ਦਸਵੇਂ ਨਾਨਕ ਆਏ ਹੋਏ ਹੈ। ਉਹਨਾਂ ਨੇ ਇਸ ਤਰ੍ਹਾਂ ਖਬਰ ਸੁਣੀ ਹੈ।
ਜਿਸ ਕੋ ਦਈਐ ਧਾਮ ਖਲਾਈ।
ਜਾਣਿਆ ਹੈ ਵੀ ਗੁਰੂ ਬੜੇ ਗੁਰੂ ਨਾਨਕ ਦੇਵ ਜੀ ਸੰਤ ਹੋਏ ਹਨ, ਇਸ ਕਰਕੇ ਉਹਨਾਂ ਨੂੰ ਪ੍ਰਸੰਨ ਕਰਨ ਵਾਸਤੇ ਆ ਜਿਹੜਾ ਸਾਡਾ ਦੁਆਰਾ ਹੈ ਜਿੱਥੇ ਅਸੀਂ ਨਿਵਾਸ ਕੀਤਾ ਇਹਦੇ ਦਰਵਾਜ਼ੇ ਖੋਲ ਦਈਏ।
ਮਹੰਤ ਆਇਓ ਸੰਗ ਚੇਲੇ ਲਾਈ।
ਇਹ ਮਹੰਤ ਸੀ ਜੈਤ ਰਾਮ, ਉਹ ਆਪਣੇ ਚੇਲਿਆਂ ਨੂੰ ਅੱਗੇ ਲਾ ਕੇ ਤੇ ਗੁਰੂ ਜੀ ਦੇ ਦਰਸ਼ਨਾਂ ਵਾਸਤੇ ਪਹੁੰਚਿਆ ਹੈ।
ਸਤਿਗੁਰ ਆਦਰ ਤਿਸ ਬਹੁ ਕੀਓ।
ਗੁਰੂ ਜੀ ਕੋ ਜਦੋਂ ਗਿਆ ਜੈਤ ਰਾਮ, ਸੱਚੇ ਪਾਤਸ਼ਾਹ ਜੀ ਨੇ ਬੜਾ ਆਦਰ ਕੀਤਾ ਹੈ, ਕਿਉਂਕਿ ਸੰਤਾਂ ਦਾ ਧਰਮ ਹੁੰਦਾ ਹੈ ਸੰਤ ਨੂੰ ਵੇਖ ਕੇ ਸੰਤ ਖੁਸ਼ ਹੋਵੇ। ਜਿਹੜਾ ਸੰਤ ਨੂੰ ਵੇਖ ਕੇ ਖੁਸ਼ ਨਹੀਂ ਹੁੰਦਾ ਉਹ ਸੰਤ ਕਾਹਦਾ, ਉਹ ਸੰਤ ਹੋ ਹੀ ਨਹੀਂ ਸਕਦਾ। ਜਿਹਦੇ ਅੰਦਰ ਈਰਖਾ ਹੈ, ਕਾਮ ਹੈ, ਕ੍ਰੋਧ ਹੈ, ਉਹ ਸੰਤ ਨਹੀਂ ਹੁੰਦਾ। ਹੁਣ ਗੁਰੂ ਇੱਧਰ ਪਰਮਾਤਮਾ ਹੈ, ਉੱਧਰ ਗੁਰੂ ਜੈਤ ਰਾਮ ਹੰਤ ਪੂਜਨੀਕ ਬੜੇ ਸੰਤ ਹਨ, ਅਤੇ ਗੁਰੂ ਪਰਮਾਤਮਾ ਆਪਣੇ ਭਗਤਾਂ ਨੂੰ ਵੀ ਖੁਸ਼ ਤਾਂ ਹੁੰਦਾ ਹੀ ਹੈ ਨਾ। ਗੁਰੂ ਜੀ ਨੇ ਬੜਾ ਸਤਿਕਾਰ ਕੀਤਾ ਹੈ, ਭੋਜਨ ਪ੍ਰਸ਼ਾਦਾ ਅੰਨ ਜਲ ਸਭ ਪ੍ਰਕਾਰ ਦੀ ਸੇਵਾ ਕੀਤੀ ਹੈ ਮਹੰਤ ਜੈਤ ਰਾਮ ਹੋਣਾ ਦੀ।
ਸੰਤ ਸਾਧ ਮਰਿਆਦਾ ਥੀਓ।
ਇਹਦੇ ਸੰਤਾਂ ਸਾਧਾਂ ਦੀ ਮਰਿਆਦਾ ਹੀ ਹੈ ਵੀ ਕੋਈ ਆਏ ਗਏ ਦੀ ਕਦਰ ਕਰਨੀ, ਉਹਦੀ ਕਦਰੇ ਕੀਮਤ ਜਾਣਨੀ, ਉਹਦਾ ਸਤਿਕਾਰ ਕਰਨਾ, ਉਹਨੂੰ ਜਲ ਪਾਣੀ ਪੁੱਛਣਾ,
ਦਰਸ਼ਨ ਪਰਸਨ ਭਏ ਪ੍ਰਸੰਨ।
ਇਸ ਤਰ੍ਹਾਂ ਗੁਰੂ ਜੀ ਦਾ ਦਰਸ਼ਨ ਕਰਕੇ ਨਾ ਉਹ ਜੈਤ ਰਾਮ ਮਹੰਤ ਜੀ ਬੜੇ ਪ੍ਰਸੰਨ ਹੋਏ ਹੈ।
ਕਹਿਓ ਤੂੰ ਨਾਨਕ ਗੁਰ ਭਇਓ ਧੰਨ।
ਗੁਰੂ ਗੋਬਿੰਦ ਸਿੰਘ ਜੀ, ਤੁਸੀਂ ਗੁਰੂ ਨਾਨਕ ਦੇਵ ਮਹਾਰਾਜ ਜੀ ਹੋ, ਧੰਨ ਹੋ ਗੁਰੂ ਨਾਨਕ ਦੇਵ ਮਹਾਰਾਜ ਜੀ, ਤੁਸੀਂ ਦਸਵੇਂ ਜਾਮੇ ਵਿੱਚ ਆਏ ਹੋਏ ਹੋ। ਜੋਤ ਉਹ ਜੁਗਤ ਸਾਏ ਸਹਿਕਾਇਆ ਫਿਰ ਪਲਟੀ ਹੈ, ਵੀ ਜੋਗ ਜੁਗਤੀ ਵੀ ਉਹ ਹੈ, ਜੋਤ ਵੀ ਉਹ ਹੈ, ਬਸ ਸਰੀਰ ਦਾ ਜਾਮਾ ਹੀ ਪਲਟਿਆ ਹੈ। ਧੰਨ ਹੋ ਗੁਰੂ ਨਾਨਕ ਦੇਵ ਜੀ, ਤੁਸੀਂ ਨੇ ਦਸਵਾਂ ਸਰੂਪ ਧਾਰਿਆ ਹੋਇਆ, ਸਾਨੂੰ ਧੰਨ ਕਰ ਦਿੱਤਾ ਹੈ ਦਰਸ਼ਨ ਦੇ ਕੇ।
ਸਤਿਗੁਰ ਕਹਿਓ ਸੰਤ ਸਭ ਏਕ।
ਸਤਿਗੁਰ ਜੀ ਨੇ ਅੱਗੋਂ ਕਿਹਾ ਵੀ ਇਹ ਭਾਈ ਇਹ ਮਹੰਤ ਜੈਤ ਰਾਮ ਸੰਤ ਜੀ ਉਹ ਰੱਬ ਦੇ ਜਿਹੜੇ ਸੰਤ ਹੈ, ਤੇ ਰੱਬ ਜਿਹੜਾ ਹੈ ਨਾ ਉਹ ਇੱਕ ਹੀ ਹੈ, ਉਹਨਾਂ 'ਚ ਕੋਈ ਫਰਕ ਨਹੀਂ ਹੁੰਦਾ।
ਮੀਰ ਚੀਰ ਮਿਲ ਤਜੇ ਬਿਵੇਕ।
ਪ੍ਰਮਾਣ ਦਿੱਤਾ ਹੈ ਜਿਵੇਂ ਨੀਰ ਪਾਣੀ ਜਿਹੜਾ ਮਿਲ ਜਾਵੇ ਨਾ ਦੁੱਧ ਵਿੱਚ ਉਹ ਇੱਕ ਹੀ ਹੋ ਜਾਂਦਾ ਹੈ, ਤਜੇ ਵਿਵੇਕ ਉਹ ਦੂਜਾਪਣ ਆਪਣਾ ਆਪ ਛੱਡ ਦਿੰਦਾ ਹੈ। ਉੱਥੇ ਦੁੱਧ ਪਾ ਦਿਉ ਨਾ ਪਾਣੀ 'ਚ ਅਤੇ ਉਹ ਪਤਾ ਨਹੀਂ ਲੱਗਦਾ ਪਾਣੀ ਕਿਹੜਾ ਹੈ ਦੁੱਧ ਕਿਹੜਾ ਹੈ, ਇੱਕ ਰੂਪ ਹੋ ਜਾਂਦੇ ਹਨ। ਉਹ ਵਾਹਿਗੁਰੂ ਪਰਮਾਤਮਾ ਕੀ ਹੈ ਦੁੱਧ, ਇਹ ਸੰਤ ਕੀ ਹੈ ਪਾਣੀ। ਜਦੋਂ ਇੱਕ ਮਿੱਕ ਹੋ ਜਾਂਦੇ ਹੈ ਨਾ ਫਿਰ ਪਤਾ ਨਹੀਂ ਲੱਗਦਾ ਵੀ ਦੁੱਧ ਕਿਹੜਾ ਹੈ, ਇੱਕ ਰੂਪ ਹੀ ਹੋ ਜਾਂਦਾ ਹੈ। ਜਲ ਤੇ ਉਪਜਿਤ ਰੰਗ ਜੋ ਜਲ ਹੀ ਵਿਖੇ ਸਮਾਹੇ, ਜਲ ਕੀ ਹੈ ਪਰਮਾਤਮਾ ਹੈ, ਤਿਰੰਗਾ ਕੀ ਹੈ ਸੰਤ ਹਨ। ਉਹ ਵੇਖਣ 'ਚ ਦਿਖਦਾ ਵੀ ਤਿਰੰਗਾਂ ਉੱਠ ਰਹੀਆਂ ਹੈ ਪਾਣੀ ਤੋਂ ਵੱਖਰੀਆਂ ਹਨ, ਉਹ ਜਦੋਂ ਥੋੜ੍ਹੇ ਕੁ ਮੀਟਰ ਦੋ ਮੀਟਰ ਤੱਕ ਸਮੁੰਦਰ 'ਚ ਜਦੋਂ ਉੱਠਦੀ ਹੈ ਨਾ ਤਰੰਗ, ਉਹ ਥੋੜ੍ਹੀ ਜਿਹੀ ਗਾਂਹ ਜਾ ਕੇ ਵਿੱਚ ਪਾਣੀ 'ਚ ਫਿਰ ਸਮਾ ਜਾਂਦੀ ਹੈ। ਇਸ ਕਰਕੇ ਗੁਰੂ ਜੀ ਪ੍ਰਮਾਣ ਦਿੰਦੇ ਆ ਵੀ ਦੁੱਧ ਵਿੱਚ ਜਲ ਪੈ ਜੇ ਤਾਂ ਪਤਾ ਨਹੀਂ ਲੱਗਦਾ ਜਲ ਕਿਹੜਾ ਹੈ ਦੁੱਧ ਕਿਹੜਾ ਹੈ, ਆਪਣੇ ਵਿੱਚ ਮਿਲਾ ਦਿੰਦੇ, ਆਪਣਾ ਆਪ ਮਿਟਾ ਦਿੰਦੇ ਹਨ। ਇਸ ਕਰਕੇ ਸੰਤ ਦੇ ਰੱਬ ਇੱਕ ਹੈ ਭਾਈ।
ਜੈਤ ਰਾਮ ਥੋ ਨਾਮ ਮਹੰਤ।
ਉਹ ਜਿਹੜਾ ਸਤਿਗੁਰੂ ਜੀ ਨਾਲ ਵਿਚਾਰ ਕਰ ਰਿਹਾ ਸੀ ਉਹ ਬੜਾ ਪੂਜਨੀਕ ਜੈਤ ਰਾਮ ਸੰਤ ਹੈ ਸੀ।
ਭਲੋ ਪੁਰਸ਼ ਉਸ ਆਏ ਮਹੰਤ।
ਉਹ ਬੜਾ ਭਲਾ ਪੁਰਸ਼ ਸੀ, ਨੇਕੀ ਬਿਰਦੀ ਵਾਲਾ ਸੀ, ਕੋਈ ਛਲ ਕਪਟ ਨਹੀਂ ਸੀ ਉਹਦੇ ਅੰਦਰ।
ਦੋਹਰਾ ਹੱਥ ਜੋੜ ਠਾਡੋ ਭਇਓ।
ਹੱਥ ਜੋੜ ਕੇ ਗੁਰੂ ਜੀ ਦੇ ਦੁਆਰੇ ਤੇ ਖੜਾ ਹੋ ਕੇ ਗਲ ਵਿੱਚ ਪੱਲਾ ਪਾ ਕੇ ਵਡਾਈ ਨਿਮਾਣਾ ਹੋਇਆ ਹੈ।
ਤੋਂ ਉਨ ਕਹੀ ਅਰਦਾਸ।
ਤਦੋਂ ਉਹਨੇ ਹੱਥ ਜੋੜ ਕੇ ਗੁਰੂ ਜੀ ਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜੀ ਆ ਸਾਡੀ ਬੇਨਤੀ ਸੁਣੋ, ਇੱਕ
ਧਨ ਹਮਾਰੇ ਭਾਗ ਹੈ।
ਮਹਾਰਾਜ ਜੀ ਧਨ ਹੀ ਭਾਗ ਹੈ ਸਾਡੇ, ਆ ਕਰਮ ਸਾਡੇ ਚੰਗੇ ਆ ਤੁਰਹਾ ਤੁਰ ਧੁਰੋ ਹੀ ਮਹਾਰਾਜ ਤੁਸਾਂ ਨੇ ਕਿਰਪਾ ਕੀਤੀ ਹੈ। ਆ ਕਰਮ ਚੰਗੇ ਤਾਂ ਹੀ ਤੇ ਮਹਾਰਾਜ ਤੁਹਾਡਾ ਦਰਸ਼ਨ ਕੀਤਾ ਹੈ ਸਾਨੇ।
ਤੁਮ ਆਏ ਹਮਾਰੇ ਪਾਸ
ਸਾਡੇ ਦੁਆਰੇ ਦੇ ਆ ਕੇ ਸੱਚੇ ਪਾਤਸ਼ਾਹ ਆ ਸਾਨੂੰ ਨਵਾਜ ਦਿੱਤਾ ਹੈ, ਗਰੀਬਾਂ ਨੂੰ ਗਰੀਬਾਂ ਦੇ ਕੁਲੀ 'ਚ ਚਰਨ ਪਾ ਕੇ ਸਾਨੂੰ ਨਿਹਾਲ ਕਰ ਦਿੱਤਾ ਹੈ। ਇਹ ਮਹੰਤ ਸਤਿਗੁਰੂ ਜੀ ਅੱਗੇ ਬੇਨਤੀਆਂ ਕਰਕੇ ਗੁਰੂ ਜੀ ਉਸਤ ਵਿੱਚ ਕਹਿੰਦਾ ਹੈ,
ਜਾਉ ਪਈਏ ਹਮ ਤੇ ਭੋਜ ਸੋ ਇੱਕ ਡੰਗ ਲੀਜੈ।
ਕਹਿਣ ਲੱਗਾ ਇਹ ਭਾਈ ਮਹੰਤ ਜੈਤ ਰਾਮ, ਸੱਚੇ ਪਾਤਸ਼ਾਹ ਜੀ ਸਾਡੇ 'ਤੇ ਮਿਹਰ ਕਰੋ, ਅਸੀਂ ਤੁਹਾਡੀ ਸੇਵਾ ਕਰਨੀ ਚਾਹੁੰਦੇ ਹਾਂ। ਆ ਇੱਕ ਡੰਗ ਦਾ ਨਾ ਤੁਸੀਂ ਸਾਡੇ ਪਾਸੋਂ ਭੋਜਨ ਛਕੋ, ਵੀ ਇੱਕ ਟਾਈਮ ਦਾ ਤੁਸੀਂ ਸਾਡੇ ਕੋਲ ਭੋਜਨ ਲਓ ਅਤੇ ਉਹ ਸਾਰੇ ਸਿੱਖਾਂ ਸਮੇਤ ਤੁਸੀਂ ਛਕੋ ਸਾਡੇ ਕੋਲੋਂ।
ਸਾਧ ਸੰਗਤ ਕੋ ਧਰਮ ਰੱਖ ਲੀਜੈ।
ਸਾਧ ਸੰਗਤ ਦਾ ਜਿਹੜਾ ਧਰਮ ਹੈ ਨਾ ਉਹ ਤੁਸੀਂ ਰੱਖ ਲਓ ਸੱਚੇ ਪਾਤਸ਼ਾਹ, ਕਿਉਂਕਿ ਇਹ ਸਾਧ ਸੰਗਤ ਦਾ ਧਰਮ ਹੈ, ਜਿੱਥੇ ਜਾਵੇ ਉਹਨੂੰ ਛਕਣਾ ਬਣਦਾ ਹੈ। ਅਤੇ ਸੰਤ ਮੰਤ ਦਾ ਵੀ ਇਹ ਕਰਮ ਹੈ ਕਿ ਜੇ ਕੋਈ ਸੰਗਤ ਆਵੇ ਉਹਨੂੰ ਬੜੀ ਸ਼ਰਧਾ ਭਾਵਨਾ ਨਾਲ ਛਕਾਵੇ, ਮੇਰ ਦੇਰ ਨਾ ਕੋਈ ਰੱਖੇ, ਗੁਰੂ ਕੀ ਸੰਗਤ ਜਾਣ ਕੇ ਉਹਨੂੰ ਛਕਾਵੇ। ਅਤੇ ਸੰਗਤ ਦਾ ਧਰਮ ਹੈ ਉਹ ਵੀ ਸੰਤ ਮੰਤ ਦੀ ਕਦਰ ਕੀਮਤ ਜਾਣਦੇ ਹੋਏ ਅਤੇ ਉਹ ਛਕੇ ਮਾਣ ਨਾ ਕਰੇ। ਮਹਾਰਾਜ ਜੀ ਆਪ ਸਾਧ ਸੰਗਤ ਰੂਪੀ ਇਸ ਜਾਮੇ ਵਿੱਚ ਆਏ ਹੋ, ਸਾਧ ਸੰਗਤ ਰੂਪ ਵਿੱਚ ਇੱਥੇ ਪਹੁੰਚੇ ਹੋਏ ਹੋ, ਕਿਰਪਾ ਕਰੋ ਸੱਚੇ ਪਾਤਸ਼ਾਹ ਜੀ ਇੱਕ ਡੰਗ ਦਾ ਜਿਹੜਾ ਭੋਜਨ ਹੈ ਨਾ ਉਹ ਸਾਡੇ ਤੋਂ ਕਰੋ।
ਤੋਂ ਸਤਿਗੁਰ ਹੱਸ ਐਸ ਉਚਾਰਾ।
ਜਦੋਂ ਗੁਰੂ ਜੀ ਮੌਜ ਵਿੱਚ ਆ ਕੇ ਤੇ ਮੁਸਕਰਾ ਕੇ ਇਸ ਤਰ੍ਹਾਂ ਬਚਨ ਕੀਤਾ,
ਤੁਮ ਤੇ ਭੋਜਨ ਹਮ ਸਰੇ ਨਾ ਸਾਰਾ।
ਗੁਰੂ ਜੀ ਨੇ ਕਿਹਾ ਵੀ ਇਹ ਮਹੰਤ ਜੈਤ ਰਾਮ, ਇਹ ਸੰਤ ਜੀ ਤੁਹਾਡੇ ਕੋਲ ਭੋਜਨ ਨਹੀਂ ਪੂਰਾ ਸਰਨਾ ਹੈ ਸਾਡੇ ਵਾਸਤੇ, ਕਿਉਂਕਿ ਇੱਕ ਤੇ 7-8 ਹਜ਼ਾਰ ਸਿੱਖ ਹੈ ਅਤੇ ਦੂਜੇ ਕੀ ਹੈ ਸਾਡੇ ਨਾਲ ਮਾਸਾਹਾਰੀ ਜੀਵ ਵੀ ਹਨ, ਬਾਜ ਹਨ, ਕੁੱਕਰ ਹਨ, ਕੂਹੀਆਂ ਸ਼ਿਕਰੇ ਹਨ, ਇਹ ਤੁਹਾਡੇ ਕੋਲ ਪੂਰਾ ਭੋਜਨ ਸਰਨਾ ਨਹੀਂ ਹੈ ਸਭ ਦਾ।
ਹਮ ਸੰਗ ਹੈ ਬਹੁ ਮਾਸ ਆਹਾਰੀ।
ਸਾਡੇ ਨਾਲ ਬਹੁਤੇ ਜੀਵ ਜਿਹੜੇ ਆ ਉਹ ਮਾਸ ਭੱਖਣ ਵਾਲੇ ਹੈ, ਆ ਕੁੱਕਰ ਹੈ, ਆ ਬਾਜ ਹੈ, ਕੂਹੀਆਂ ਹੈ, ਸਿਗਰੇ ਹੈ, ਇਹ ਤਾਂ ਸਭ ਮਾਸ ਖਾਂਦੇ ਹੈ। ਅਤੇ ਮਹੰਤ ਜੀ ਤੁਸੀਂ ਸਾਨੂੰ ਫਿਰ ਮਾਸ ਇਹਨਾਂ ਨੂੰ ਕਿੱਥੋਂ ਲਿਆ ਕੇ ਦਿਓਗੇ, ਇਹ ਤਾਂ ਮਾਸ ਛਕਦੇ ਹਨ, ਸੀਹਾਂ ਬਾਜਾਂ ਚਰਗਾਂ ਕੂਹੀਆਂ ਇਹਨਾਂ ਖਵਾ ਲਏ ਘਾਹ। ਉਹ ਵਾਹਿਗੁਰੂ ਦੇ ਬਚਨ ਆਉਂਦਾ ਹੈ ਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਅੰਕਿਤ ਹੈ ਕਿ ਉਹ ਪਰਮੇਸ਼ਰ ਜਿਹੜੇ ਮਾਸ ਖਾਣ ਵਾਲੇ ਜੀਵ ਹੈ ਨਾ ਉਹਨਾਂ ਨੂੰ ਘਾਹ ਖਵਾ ਦਿੰਦਾ ਹੈ, ਜਿਹੜੇ ਘਾਹ ਖਾਣ ਵਾਲੇ ਉਹਨਾਂ ਨੂੰ ਮਾਸ ਖਵਾ ਦਿੰਦਾ ਹੈ। ਇਹ ਸਾਰੇ ਹੁਣ ਬਾਜ ਜਿਹੜੇ ਆ, ਕੂਹੀਆਂ ਹੈ, ਇਹ ਸ਼ਿਕਰੇ ਕੂਕਰ ਇਹ ਮਾਸ ਖਾ ਲੈਂਦੇ ਆ। ਗੁਰੂ ਜੀ ਨੇ ਕਿਹਾ ਵੀ ਸਾਡੇ ਨਾਲ ਬਹੁਤੇ ਜੀਵ ਉਹਦੇ ਮਾਸ ਭੱਖਣ ਵਾਲੇ ਹਨ।
ਉਨਕੀ ਖੁਦਿਆ ਮਿਟੇ ਕਿ ਮਸਾਰੀ।
ਉਹਨਾਂ ਦੀ ਜਿਹੜੀ ਖੁਦਿਆ ਹੈ, ਉਹਨਾਂ ਦੀ ਜਿਹੜੀ ਭੁੱਖ ਹੈ, ਉਹ ਕਿਵੇਂ ਸਾਰਿਆਂ ਦੀ ਮਿਟੇਗੀ।
ਉਨਮੁਖ ਤੇ ਤਬ ਐਸ ਉਚਾਰੀ।
ਚਲੋ ਮਹੰਤ ਜੈਦਰਾ ਬੜਾ ਕਮਾਈ ਵਾਲਾ ਸੀ, ਉਹਨੇ ਗੁਰੂ ਜੀ ਅੱਗੇ ਹੱਥ ਜੋੜ ਕੇ ਤੇ ਬਚਨ ਕੀਤਾ,
ਦਾਦੂ ਸਤ ਹਮ ਖਵਾਹੇ ਜੁਆਰੀ।
ਸੱਚੇ ਪਾਤਸ਼ਾਹ ਜਿਹੜਾ ਦਾਦੂ ਸੀ ਨਾ ਸਾਡਾ ਸੰਤ, ਉਹ ਬੜਾ ਮਹਾਰਾ ਸਤ ਪੁਰਸ਼ ਹੋਇਆ ਹੈ, ਬੜਾ ਕਮਾਈ ਵਾਲਾ ਹੋਇਆ ਹੈ। ਉਹਨਾਂ ਦੇ ਪ੍ਰਤਾਪ ਕਰਕੇ ਤੁਹਾਡੇ ਜਿਹੜੇ ਬਾਜ ਹੈ ਨਾ ਉਹ ਜਵਾਰ ਹੀ ਖਾ ਲੈਣਗੇ, ਮਾਸਾਹਾਰੀ ਤੋਂ ਸਾਕਾਹਾਰੀ ਹੋ ਜਾਣਗੇ।
ਦੋਹਰਾ ਸਾਧੂ ਸੰਗਤ ਪ੍ਰਤਾਪ ਤੇ।
ਸਾਧੂ ਸੰਗ ਦਾ ਇੰਨਾ ਪ੍ਰਤਾਪ ਤੇਜ ਹੁੰਦਾ ਹੈ, ਇਹ ਸੰਤ ਸਾਰੇ ਸਾਧੂ ਕਮਾਈ ਵਾਲੇ, ਜਿਸ ਕਰਕੇ ਸਾਧੂਆਂ ਦੀ ਸੰਗਤ ਤੇ ਪ੍ਰਤਾਪ ਤੇਜ ਕਰਕੇ
ਬਾਜਨ ਖਾਈ ਜਵਾਰ।
ਇਹ ਬਾਜਾਂ ਨੇ ਜਵਾਰ ਹੀ ਖਾ ਲਈ ਹੈ, ਵੇਖ ਲਓ ਜਿਹੜੇ ਮਾਸ ਖਾਂਦੇ ਆ ਉਹਨੇ ਜਵਾਰ ਖਾ ਕੇ ਆਪਣਾ ਪੇਟ ਭਰ ਲਿਆ ਤੇ ਇੱਕ ਰਾਤ ਨਰਮਾਨ ਦੇ ਨਾਲ ਕੱਟ ਲਈ। ਇਹ ਸਾਧੂਆਂ ਦੀ ਸੰਗਤ ਦਾ ਪ੍ਰਤਾਪ ਹੈ, ਜਿਹੜੇ ਮਾਸ ਖਾਣ ਵਾਲੇ ਉਹ ਸਾਕਾਹਾਰੀ ਹੋ ਜਾਂਦੇ ਹੈ, ਜਿਹੜੇ ਸਾਕਾਹਾਰੀ ਉਹ ਮਾਸਾਹਾਰੀ ਹੋ ਜਾਂਦੇ ਹਨ। ਐਸਾ ਤੇਜ ਪ੍ਰਤਾਪ ਹੈ ਸੰਤਾਂ ਮਹੰਤਾਂ ਦਾ।
ਧਾਮ ਸੋ ਦੇਖੈ ਖੁਸ਼ ਭਏ।
ਗੁਰੂ ਜੀ ਨੂੰ ਆਪਣੇ ਦੁਆਰੇ 'ਤੇ ਲੈ ਕੇ ਵਿਖਾਉਣ ਵਾਸਤੇ, ਜਿਸ ਕਰਕੇ ਗੁਰੂ ਜੀ ਧਾਮ ਇਹਨਾਂ ਦਾ ਗ੍ਰਹਿ ਵੇਖ ਕੇ, ਇਹਨਾਂ ਦਾ ਟਿਕਾਣਾ ਵੇਖ ਕੇ, ਦੁਬਾਰਾ ਵੇਖ ਕੇ ਬੜੇ ਖੁਸ਼ ਹੋ ਰਹੇ ਹੈ। ਅਤੇ ਗੁਰੂ ਕੇ ਜਿਹੜੇ ਸਿੱਖ ਹਨ ਉਹ ਵੇਖ ਵੇਖ ਕੇ ਬਾਜਾਂ ਨੂੰ ਖੁਸ਼ ਹੋ ਰਿਹਾ ਵੀ ਵੇਖੋ ਇਹਨਾਂ ਦੀ ਖੁਰਾਕ ਹੈ ਮਾਸ, ਕਿੱਦਾਂ ਜਵਾਰ ਖਾ ਕੇ ਇਹ ਟਾਈਮ ਕੱਢੀ ਜਾਂਦੇ ਹਨ। ਗੁਰੂ ਕੇ ਸਿੱਖ ਤੇ ਗੁਰੂ ਮਹਾਰਾਜ ਬਹੁਤ ਪ੍ਰਸੰਨ ਆਨੰਦਿਤ ਹੋ ਰਹੇ ਹੈ।
ਗੁਰ ਲੈ ਗਏ ਦਾਦੂ ਦੁਆਰ,
ਗੁਰੂ ਜੀ ਨੂੰ ਆਪਣੇ ਦਾਦੂ ਦੁਆਰੇ, ਸੰਤ ਆਪਣੇ ਦਾਦੂ ਦੇ ਦੁਆਰੇ ਤੇ ਲੈ ਗਏ ਹਨ ਦਰਸ਼ਨ ਕਰਾਉਣ ਲਈ।
ਚੋ ਪਈ ਦਾਦੂ ਦੁਆਰ ਕੋ ਦਰਸ਼ਨ ਕਰਾਇਓ,
ਚੰਗੀ ਤਰ੍ਹਾਂ ਦਰਸ਼ਨ ਕਰਾਇਆ ਮਹਾਰਾਜ ਜੀ। ਆ ਦਾਦੂ ਸਾਡੇ ਸੰਤ ਦੀ ਸਮਾਧ ਹੈ, ਆ ਇੱਥੇ ਟਿਕਾਣਾ ਹੈ, ਸੰਤ ਮੰਤ ਰਹਿੰਦੇ ਹੈ, ਹੋਰ ਸੰਤਾਂ ਨਾਲ ਵੀ ਮਿਲਾਇਆ ਹੈ, ਬੜਾ ਸਤਿਕਾਰ ਕੀਤਾ ਹੈ ਗੁਰੂ ਜੀ ਦਾ ਉਹਨਾਂ ਨੇ।
ਸਤਿਗੁਰ ਫੂਲਨ ਮੀਂਹ ਵਰਸਾਇਓ,
ਸਤਿਗੁਰ ਜੀ ਉੱਤੇ ਉਹਨਾਂ ਮੀਂਹ ਵਰਸਾ ਦਿੱਤਾ ਹੈ ਫੁੱਲਾਂ ਦਾ, ਇੰਨੇ ਫੁੱਲ ਗੁਰੂ ਜੀ ਉੱਪਰ ਸੁੱਟੇ ਹੈ ਤੇ ਮੀਂਹ ਦੀ ਵਰਸ਼ਾ ਵਾਂਗ ਉਹਨਾਂ ਨੇ ਤੇ ਫੁੱਲ ਹੀ ਫੁੱਲ ਕਰ ਦਿੱਤੇ ਹਨ ਉਹਨਾਂ ਸੰਤਾਂ ਨੇ।
ਤਨ ਤਨ ਕਹਿਓ ਸੰਤਨ ਪ੍ਰਤਾਪ,
ਗੁਰੂ ਜੀ ਨੇ ਉਹਨਾਂ ਸੰਤਾਂ ਦੀ ਵਡਿਆਈ ਵਿੱਚ ਕਿਹਾ ਵੀ ਧੰਨ ਹੋ ਸੰਤੋ, ਤੁਸੀਂ ਧੰਨ ਹੋ, ਤੁਹਾਡਾ ਤੇਜ ਪ੍ਰਤਾਪ ਹੈ, ਤੁਹਾਡੀ ਮਹਾਨ ਕਮਾਈ ਹੈ।
ਸੰਤ ਨਿੰਦਕ ਕੋ ਹੋਵੇ ਖਾਪ,
ਇਸ ਕਰਕੇ ਅਸੀਂ ਕਹਿੰਦੇ ਹਾਂ ਜਿਹੜਾ ਸੰਤਾਂ ਦੀ ਨਿੰਦਿਆ ਕਰਦਾ ਹੈ ਨਾ ਉਹ ਨਾਸ ਹੋ ਜਾਂਦਾ ਹੈ, ਉਹ ਖਪ ਮਰ ਜਾਂਦਾ ਹੈ, ਉਹ ਸੰਤ ਕੇ ਦੁੱਖਨ ਆਰ ਜਾ ਘਟੈ, ਸੰਤ ਕੇ ਦੁੱਖਨ ਜੰਮਦੇ ਨਹੀਂ ਛੁੱਟੈ, ਸੰਤ ਕੇ ਦੁੱਖਨ ਸੁੱਖ ਸਭ ਜਾਏ, ਸੰਤ ਕੇ ਦੁੱਖਨ ਨਰਕ ਮਹਿ ਪਾਏ, ਸੰਤ ਕੇ ਦੁੱਖਨ ਮਤ ਹੋਏ ਮਲੀਨ, ਸੰਤ ਕੇ ਦੁੱਖਨ ਸੋਭਾ ਦੇ ਹੀਣ, ਸੰਤ ਕੇ ਹਦੇ ਕੋ ਰੱਖੇ ਨਾ ਕੋਏ, ਸੰਤ ਕੇ ਦੁੱਖਨ ਥਾਨ ਭ੍ਰਸ਼ਟ ਹੋਏ। ਐਸੀ ਮਾਰ ਪੈਂਦੀ ਹੈ ਜਿਹੜੇ ਸੰਤਾਂ ਦੇ ਨਾਲ ਵੈਰ ਕਰਦੇ, ਜਿਹੜੀ ਨਿੰਦਿਆ ਕਰਦੇ ਹਨ।
ਸੁਖਮਨੀ ਜੀ ਕੀ ਤੁਕ ਸੋ ਪਰੀ,
ਤੇ ਸੰਤਾਂ ਦੀ ਵਡਿਆਈ ਵਿੱਚ, ਸਾਧਾਂ ਦੀ ਵਡਿਆਈ ਵਿੱਚ ਸੁਖਮਨੀ ਸਾਹਿਬ ਜੀ ਦੀ ਜਿਹੜੀਆਂ ਤੁਕਾਂ ਹਨ, ਜਿਹੜੀ ਅਸ਼ਟਪਦੀ ਹੈ ਉਹਦੇ ਵਿੱਚੋਂ ਕੁਝ ਤੁਕਾਂ ਗੁਰੂ ਮਹਾਰਾਜ ਜੀ ਨੇ ਪੜੀਆਂ ਹਨ।
ਸੰਤ ਕੀ ਮਹਿਮਾ ਥੀ ਜੋ ਧਰੀ,
ਜਿਨ੍ਹਾਂ ਵਿੱਚ ਸੰਤਾਂ ਦੀ ਸਾਧਾਂ ਦੀ ਜਿਹੜੀ ਮਹਿਮਾ ਵਿੱਚ ਰੱਖੀ ਹੋਈ ਸੀ ਉਹ ਗੁਰੂ ਜੀ ਨੇ ਸੁਣਾਈਆਂ ਹੈ ਕਿ ਸੰਤ ਕੀ ਮਹਿਮਾ, ਸਾਧ ਕੀ ਮਹਿਮਾ, ਵੇਦਨਾ ਜਨ ਹੈ, ਜੇਤਾ ਸੁਣਹਿ ਤੇਤਾ ਬਖਿਆਨ ਹੈ, ਵੀ ਜਿਹੜੇ ਸਾਧ ਹੁੰਦੇ ਨਾ ਕਮਾਈ ਵਾਲੇ, ਉਹਨਾਂ ਦੀ ਮਹਿਮਾ ਵਡਿਆਈ ਵੇਦ ਵੀ ਨਹੀਂ ਜਾਣਦੇ, ਜੇ ਵੇਦਾਂ ਨੇ ਜਿੰਨੀ ਕੁ ਸੁਣੀ ਹੈ ਉਨੀ ਕੁ ਕਥਨ ਕਰਦੇ ਹੈ, ਉਹਨਾਂ ਕੋ ਵੱਧ ਨਹੀਂ ਕਿਹਾ ਗਿਆ ਸੰਤਾਂ ਦੀ ਵਡਿਆਈ ਬਾਰੇ। ਐਸੇ ਸੰਤ ਸਾਧ ਮਹਾਨ ਹਨ। ਗੁਰੂ ਅਰਜਨ ਦੇਵ ਮਹਾਰਾਜ ਜੀ ਲਿਖਦੇ ਹੈ ਨਾ ਕਿ ਸਾਧ ਕੀ ਮਹਿਮਾ ਵੇਦਨਾ ਜਨ ਹੈ, ਜੇਤਾ ਸੁਣਹਿ ਤੇਤਾ ਬਖਿਆਨ ਹੈ। ਸਾਧ ਇੰਨੇ ਕਮਾਈ ਵਾਲੇ ਹੁੰਦੇ ਹੈ, ਨਾਨਕ ਸਾਧ ਪ੍ਰਭ ਭੇਦ ਨਾ ਭਾਈ, ਸਾਧੂਆਂ ਵਿੱਚ ਅਤੇ ਉਹ ਮਾਲਕ ਵਿੱਚ ਕੋਈ ਭੇਦ ਨਹੀਂ ਹੈ, ਐਸੇ ਸੰਤ ਜਿਹੜੇ ਮਹਾਨ ਹੁੰਦੇ ਹਨ।
ਸੰਤ ਕੀ ਮਹਿਮਾ ਵੇਦ ਨਾ ਜਾਣ ਹੈ, ਚੇਤਾ ਸੁਣਹਿ ਤੇਤਾ ਬਖਿਆਨ ਹੈ, ਔਰ ਸੋ ਚਰਚਾ ਪਰਚਾ ਕੀਓ।
ਹੋਰ ਵੀ ਬੜੀ ਜਿਹੜੀ ਚਰਚਾ ਵਿਚਾਰ ਵਟਾਂਦਰਾ ਸਤਿਗੁਰੂ ਜੀ ਨੇ ਕੀਤਾ ਹੈ, ਸੰਤਾਂ ਨਾਲ ਮਿਲਣ ਕਰਕੇ ਵਿਚਾਰ ਵਟਾਂਦਰਾ ਤਾਂ ਕਰਨਾ ਹੀ ਚਾਹੀਦਾ ਹੈ। ਗੁਰਬਾਣੀ ਦਾ ਵੀ ਫਰਮਾਨ ਹੈ, ਸੰਤ ਮਿਲੇ ਕਿਛ ਸੁਣੀਐ ਕਹੀਐ, ਮਿਲੇ ਅਸੰਤ ਮਸਟ ਕਰ ਰਹੀਐ, ਬਾਬਾ ਬੋਲਣਾ ਕਿਆ ਕਹੀਐ, ਜੈਸੇ ਰਾਮ ਨਾਮ ਰਵ ਰਹੀਐ। ਵੀ ਸੰਤ ਮਿਲਣਾ ਅਤੇ ਉਹਨਾਂ ਨਾਲ ਕੁਝ ਕਹਿਣੀ ਚਾਹੀਦੀ ਹੈ, ਕੁਝ ਸੁਣਨੀ ਚਾਹੀਦੀ ਹੈ, ਅਤੇ ਜੇ ਮਿਲ ਜਾਵੇ ਮਿਲੇ ਅਸੰਤ ਮਸਟ ਕਰ ਰਹੀਐ, ਅਸੰਤ ਮਿਲ ਜਾਵੇ ਜਿਹੜਾ ਹੁਣ ਸੰਤ ਨਹੀਂ ਹੈ, ਮੂਰਖਾਂ ਦਾ ਲਾਣਾ ਮਿਲ ਜਾਵੇ, ਕਹਿੰਦੇ ਉੱਥੇ ਚੋਬੀ ਜੰਗੀ ਆ, ਕੋਈ ਬੋਲੇ ਦਾ ਲਾਹਾ ਤਾਂ ਹੈ ਨਹੀਂ, ਅਤੇ ਸੰਤ ਮੇਲ ਤਾਂ ਉਹਨਾਂ ਨਾਲ ਵਿਚਾਰ ਕਰਨੀ ਚਾਹੀਦੀ ਹੈ, ਕੁਝ ਲੱਭ ਜਾਂਦਾ ਹੈ, ਉਸ ਵਾਹਿਗੁਰੂ ਦੇ ਘਰ ਦੀ ਕੋਈ ਵਿਚਾਰ ਮਿਲ ਜਾਂਦੀ ਹੈ। ਸਤਿਗੁਰੂ ਜੀ ਨੇ ਬੜੀ ਜਿਹੜੀ ਵਿਚਾਰ ਵਟਾਂਦਰਾ ਇਹਨਾਂ ਸੰਤਾਂ ਨਾਲ ਕੀਤਾ ਹੈ, ਮਹੰਤ ਜੈਦ ਰਾਮ ਹੋਣਾ ਨਾਲ।
ਦੋਵਾਂ
ਵੱਲੋਂ ਹੀ ਬੜਾ ਸੁੱਖ ਲਿਆ ਹੈ, ਇੱਕ ਦੂਜੇ ਨਾਲ ਵਿਚਾਰ ਕਰਕੇ ਉਹਨਾਂ ਨੇ ਗੁਰੂ ਜੀ ਦਾ ਐਸਾ ਤਿਆਰਬਾ ਤਿਆਰ, ਐਸਾ ਨੂਰ ਦੇਖ ਕੇ ਉਹਨਾਂ ਸੁੱਖ ਲਿਆ ਹੈ। ਗੁਰੂ ਜੀ ਨੇ ਇਹਨਾਂ ਸੰਤਾਂ ਦਾ ਨੇਮ ਦੇਖਿਆ ਹੈ, ਕਿੰਨੀ ਕਮਾਈ ਕੀਤੀ ਹੈ, ਬੜਾ ਸੁੱਖ ਮਾਣਿਆ ਹੈ।
ਮਹੰਤ ਗੱਲ ਇੱਕ ਨਹੀਂ ਸੁਣਾਈ,
ਉਦੋਂ ਗੱਲਾਂ ਵਿੱਚੋਂ ਗੱਲ ਹੁੰਦੀ ਪਈ ਸੀ, ਜਿਸ ਕਰਕੇ ਜੈਤ ਰਾਮ ਮਹੰਤ ਨੇ ਇੱਕ ਗੱਲ ਗੁਰੂ ਜੀ ਨੂੰ ਸੁਣਾਈ,
ਕਿਵੇਂ ਗਏ ਥੇ ਹਮ ਉਤ ਥਾਈ।
ਗੁਰੂ ਜੀ ਨੂੰ ਇਹ ਪੁੱਛਣ ਲੱਗਾ ਕਿ ਸੱਚੇ ਪਾਤਸ਼ਾਹ ਜੀ, ਆਪ ਜੀ ਇੱਧਰ ਕਿੱਧਰ ਕਿੱਧਰ ਜਾ ਰਹੇ ਹੋ? ਮਹਾਰਾਜ ਜੀ ਕਹਿਣ ਲੱਗੇ, ਦੱਖਾਂ ਦੀ ਧਰਤੀ ਵੱਲ ਅਸੀਂ ਜਾ ਰਹੇ ਹਾਂ, ਉੱਧਰ ਦਾ ਰਟਣ ਸ਼ੁਰੂ ਕੀਤਾ ਹੈ। ਇਹ ਕਹਿਣ ਲੱਗੇ, ਸੱਚੇ ਪਾਤਸ਼ਾਹ ਜੀ, ਆ ਕਿਸੇ ਤਰੀਕੇ ਨਾਲ ਕਿਤੇ ਵਿੱਧ ਬਣੀ ਸੀ, ਅਸਾਂ ਨੇ ਵੀ ਸੋਚਿਆ ਸੀ ਕਿ ਗੋਦਾਵਰੀ ਦੇ ਕੰਢੇ ਨੰਦੇੜ ਵਿਖੇ ਇਸ਼ਨਾਨ ਕਰੀਏ, ਅਸੀਂ ਵੀ ਗਏ ਸੀ ਇੱਕ ਸਮੇਂ
ਨਰਾਇਣ ਦਾਸ ਥੋ ਤਿਸਕੋ ਨਾਮ
ਉਹ ਗੋਦਾਵਰੀ ਦੇ ਕਿਨਾਰੇ ਤੇ ਇੱਕ ਨਰਾਇਣ ਦਾਸ ਨਾਮ ਦਾ ਬੈਰਾਗੀ ਸੰਤ ਹੈ ਸੀ
ਪੰਥ ਬੈਰਾਗਨ ਮੈਂ ਉਸ ਧਾਮ
ਤੇ ਉਹਦਾ ਧਾਮ ਬੜਾ ਸੁੰਦਰ ਉੱਥੇ ਬਣਿਆ ਹੋਇਆ ਸੀ ਗੋਦਾਵਰੀ ਨਦੀ ਦੇ ਕਿਨਾਰੇ ਤੇ ਤੇ ਉਹ ਪੰਥ ਬੈਰਾਗੀ ਬੈਰਾਗੀ ਦੇ ਪੰਥ ਵਿੱਚੋਂ ਉਹ ਵੀ ਬੜਾ ਮਹਾਨ ਬੈਰਾਗੀ ਸੰਤ ਹੈ ਸੀ ਨਰਾਇਣ ਦਾਸ
ਇੱਕ ਪਲੰਗ ਉਹਨ ਖੂਬ ਬਣਾਇਓ
ਉਹਨੇ ਬੜਾ ਸੁੰਦਰ ਇੱਕ ਪਲੰਗ ਉੱਥੇ ਬਣਾਇਆ ਹੋਇਆ ਹੈ ਆਪਣੇ ਕੁਟੀਆ ਵਿੱਚ ਉਹਨੂੰ ਡਾਇਆ ਹੋਇਆ ਹੈ
ਉਸਕੇ ਉੱਪਰ ਹਮੇ ਬਹਾਇਓ
ਉਹ ਸੰਤ ਕੀ ਕਰਦਾ ਹੈ ਜਿਹੜਾ ਜਾਂਦਾ ਨੂੰ ਪਲੰਗ ਉੱਤੇ ਬਿਠਾਉਂਦਾ ਹੈ ਜਦੋਂ ਮਹਾਰਾਜ ਜੀ ਮੈਂ ਗਿਆ ਨੰਦੇੜ ਉਹਨੇ ਕੀ ਕਿਹਾ ਹੈ ਇੱਕ ਪਲੰਗ ਬੜਾ ਸੁੰਦਰ ਡਾਇਆ ਹੋਇਆ ਹੈ ਤੇ ਉਹਨੇ ਮੈਨੂੰ ਪਲੰਗ ਉੱਤੇ ਬਿਠਾਇਆ ਵੀ ਸੰਤ ਜੀ ਬੈਠੋ ਇੱਥੇ
ਤੁਮ ਜਾਣਿਓ ਇਨ ਆਦਰ ਕਰਿਓ
ਕਹਿੰਦੇ ਅਸੀਂ ਜੇ ਜਾਣਿਆ ਵੀ ਇਹਨੇ ਸਾਡਾ ਆਦਰ ਸਨਮਾਨ ਕੀਤਾ ਹੈ ਸਾਡੇ ਸਤਿਕਾਰ ਵਜੋਂ ਬਿਠਾਇਆ ਹੈ ਸਾਨੂੰ ਪਲੰਗ ਉੱਤੇ
ਉਦੋਂ ਦੁਸ਼ਟ ਵਹਿ ਮਸਕਰੀ
ਭਰਿਓ ਪਰ ਉਹਦੇ ਮਖੌਲ ਦਾ ਭਰਿਆ ਸੀ ਦੁਸ਼ਟ ਆਤਮਾ ਸੀ ਅਸੀਂ ਸੋਚਿਆ ਸਾਡਾ ਆਦਰ ਕਰਦਾ ਹੈ ਪਰ ਉਹਦੇ ਮਸਕਰੀਆਂ ਦਾ ਭਰਿਆ ਹੋਇਆ ਤੇ ਦੁਸ਼ਟ ਆਤਮਾ ਵਾਲਾ ਹੈ ਸੀ
ਹੋਰਾ ਬੈਠਾਇਓ ਉਸ ਪਲੰਗਪੁਰ
ਉਹਨੇ ਸਾਨੂੰ ਬੇਨਤੀ ਜੀ ਕਰਕੇ ਬੜਾ ਸਤਿਕਾਰ ਜਿਹਾ ਕਰਦਿਆਂ ਪਲੰਗ ਉੱਤੇ ਬਿਠਾ ਦਿੱਤਾ
ਉਨ ਦਇਓ ਉਲਟਾਏ
ਫਿਰ ਵੇਖੋ ਮਹਾਰਾਜ ਕੀ ਕੀਤਾ ਉੱਤੇ ਪਲੰਗ ਤੇ ਬਿਠਾ ਕੇ ਨਾ ਤੇ ਪਲੰਗ ਜਿਹੜਾ ਉਹ ਪਲਟਾ ਦਿੱਤਾ ਪਲੰਗ ਜਿਹੜਾ ਮੈਂ ਸਾਡੇ ਉੱਪਰ ਅਸੀਂ ਹੇਠਾਂ ਅਸੀਂ ਪਲੰਗ ਦੇ ਹੇਠਾਂ ਦੱਬੇ ਗਏ
ਕਰੀ ਮਸਕਰੀ ਹਮਕਨੀ
ਸਾਡੇ ਨਾਲ ਉਹਨੇ ਬੜੀ ਮਸਕਰੀ ਕੀਤੀ ਬੜਾ ਮਖੌਲ ਡਾਇਆ ਸਾਡਾ
ਹੱਸ ਹੱਸ ਲਿਟ ਲਿਟ ਪਾਏ
ਉਹਦੇ ਇੰਨਾ ਸੰਭਾਲਿਆ ਨਹੀਂ ਜਾਂਦਾ ਸੀ ਲੇਟ ਲੇਟ ਕੇ ਤੇ ਹੱਸਦਾ ਸੀ ਹੱਸੀ ਜਾਂਦਾ ਸੀ ਕਹਿੰਦਾ ਵਾਹ ਜੀ ਵਾਹ ਬੜੀ ਸੰਤ ਦੀ ਕਮਾਈ ਹੈ ਵੇਖੋ ਪਲੰਗ ਉੱਪਰ ਰੱਖਿਆ ਹੋਇਆ ਹੈ ਥੱਲੇ ਭਗਤੀ ਕਰ ਰਹੇ ਹਨ ਬੜਾ ਮਖੌਲ ਕੀਤਾ ਸਾਨੂੰ
ਚੋ ਪਈ ਖੱਟ ਦਰਸ਼ਨ ਕੋ ਮਸਕਰੀ
ਕਰੇ ਮਹਾਰਾਜ ਜੀ ਕੱਲਾ ਸਾਡੇ ਨਾਲ ਨਹੀਂ ਉਹਦੇ ਖੱਟ ਦਰਸ਼ਨ ਜੋ ਜੋਗੀ ਜੰਗਮ ਸਰੇਵੜੇ ਬੈਰਾਗੀ ਤਿਆਗੀ ਸੰਨਿਆਸੀ ਜਿਹੜਾ ਕੋਈ ਟੱਕਰ ਪੈਂਦਾ ਨਾ ਸਾਧੂ ਸੰਤ ਉਹ ਸਭ ਦੇ ਨਾਲ ਹੀ ਮਸਕਰੀ ਕਰਦਾ ਮਖੌਲ ਡਾਉਂਦਾ ਹੈ ਸਭ ਭੇਖਾਂ ਦਾ
ਗੁਰ ਪੀਰ ਤੇ ਨਾਹੇ ਸੋ ਡਰੈ
ਉਹ ਕਿਸੇ ਗੁਰੂ ਪੀਰ ਤੋਂ ਨਹੀਂ ਡਰਦਾ ਆਪਣੇ ਆਪ ਨੂੰ ਸਮਝਦਾ ਹੈ ਸਭ ਕੁਝ
ਆਪ ਕਹਾਵੇ ਵਹ ਗੁਰ ਪੀਰ
ਆਪ ਕਹਾਉਂਦਾ ਹੈ ਉਹ ਗੁਰੂ ਆਪ ਹੀ ਕਹਾਉਂਦਾ ਹੈ ਪੀਰ ਕਹਿੰਦਾ ਮੇਰੇ ਨਾਲ ਦਾ ਨਾ ਕੋਈ ਗੁਰੂ ਹੈ ਨਾ ਪੀਰ ਹੈ ਮੈਂ ਹੀ ਹਾਂ ਸਭ ਕੁਝ ਹੁਣ
ਸੰਤ ਨਿੰਦਕ ਵਹ ਬੇਗੁਰ ਪੀਰ
ਉਹ ਮਹਾਰਾਜ ਸੰਤਾਂ ਦੀ ਨਿੰਦਿਆ ਕਰਨ ਵਾਲਾ ਹੈ ਗੁਰੂ ਤੋਂ ਬਿਨਾਂ ਹੈ ਨਿਗੁਰਾ ਹੈ ਬੇਪੀਰਾ ਹੈ ਉਹ
ਮਹੰਤ ਕਹੀ ਉਤ ਵੱਲ ਨਾ ਜਾਇਓ
ਇਹ ਮਹੰਤ ਜੈਤ ਰਾਮ ਕਹਿਣ ਲੱਗਾ ਸਤਿਗੁਰ ਜੀ ਤੁਹਾਡੇ ਇੱਕ ਬੇਨਤੀ ਹੈ ਮੇਰੀ ਕਿ ਉਹ ਦਿਸ਼ਾ ਵੱਲ ਨਦੇੜ ਗੋਦਾਵਰੀ ਦੇ ਕਿਨਾਰੇ ਜਿਹੜਾ ਬਰਾਗੀ ਸੰਤ ਬੇਟਾ ਹੈ ਨਾ ਆਪਣਾ ਟਿਕਾਣਾ ਬਿਠਾ ਬਣਾ ਕੇ ਉੱਥੇ ਨਾ ਤੁਸੀਂ ਜਾਇਓ
ਉਸ ਤੇ ਟਲ ਕੇ ਦੂਰ ਸਿਧਾਇਓ
ਉਸ ਤੋਂ ਪਾਸਾ ਜਿਹਾ ਵੱਢ ਕੇ ਟਲ ਕੇ ਤੇ ਕਿਸੇ ਹੋਰ ਦੂਰ ਪਾਸੇ ਨੂੰ ਚਲ ਜਾਇਓ
ਸਤਿਗੁਰ ਕਹੀ ਜੋ ਸਤਿਗੁਰ ਕਰੇ
ਸਤਿਗੁਰ ਜੀ ਨੇ ਕੋ ਕਿਹਾ ਵੀ ਜੋ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਰਨਗੇ ਸਾਨੂੰ ਉਹੀ ਮਨਜ਼ੂਰ ਹੈ
ਬਣੇ ਨਹੀਂ ਅਬ ਹਮਕੋ ਟਰੇ
ਕਿਹਾ ਸਾਨੂੰ ਬਣਦਾ ਨਹੀਂ ਹੈ ਹੁਣ ਟਲਣਾ ਵੀ ਜਾਈਏ ਨਾ ਅਸਾਂ ਤਾਂ ਮਿੱਥ ਕੇ ਆਏ ਹਾਂ ਵੀ ਨੰਦੇੜ ਦੀ ਧਰਤੀ ਤੇ ਜਾਣਾ ਹੈ ਅਤੇ ਹੁਣ ਸਾਡਾ ਟਲਣਾ ਬਣਦਾ ਨਹੀਂ ਹੈ ਕਿਉਂਕਿ ਸੱਚੇ ਪਾਤਸ਼ਾਹ ਜੀ ਦਾ ਇਹ ਸਤਿਯੁਗ ਦਾ ਤਪ ਸਥਾਨ ਸੀ ਨੰਦੇੜ ਸ੍ਰੀ ਹਜ਼ੂਰ ਸਾਹਿਬ ਇਹ ਗੁਰੂ ਜੀ ਨੇ ਉੱਥੇ ਜਾ ਕੇ ਪ੍ਰਗਟ ਕੀਤਾ ਸੀ ਫਿਰ ਤੀਰ ਮਾਰ ਕੇ ਨਗੀਨਾ ਘਾਟ ਗੋਦਰਾ ਸਾਹਿਬ ਤੋਂ ਅਤੇ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਵੀ ਇਹ ਤਾਂ ਹੁਣ ਜੋ ਗੁਰੂ ਨਾਨਕ ਦੇਵ ਮਹਾਰਾਜ ਕਰਨਗੇ ਉਹਦੇ ਵਿੱਚ ਹੀ ਭਾਲਾ ਹੈ ਟਲਣਾ ਸਾਡਾ ਬਣਦਾ ਨਹੀਂ ਵੀ ਹੁਣ ਨਾ ਜਾਈਏ
ਸੋ ਹਮਕੋ ਰਾਹ ਬਤਾਓ
ਉਹ ਸਾਨੂੰ ਤੁਸੀਂ ਰਾਹ ਦੱਸੋ ਹੈ ਮਹੰਤ ਜੈਤ ਰਾਮ ਜੀ
ਨਾਮ ਥਾਮ ਓ ਗ੍ਰਾਮ ਸੁਣਾਓ
ਉਹਦਾ ਨਾਮ ਦੱਸੋ ਗ੍ਰਾਮ ਕਿਹੜਾ ਹੈ ਨਗਰ ਕਿਹੜਾ ਹੈ ਉਹ ਥਾਂ ਦੱਸੋ ਜਿੱਥੇ ਉਸਨੇ ਕੁਟੀਆ ਪਾਈ ਹੋਈ ਹੈ
ਜਾ ਦੇਖੇ ਹਮ ਉਸਕੀ ਸਿੱਧੀ
ਅਸੀਂ ਜਾ ਕੇ ਵੇਖੀਏ ਤੇ ਸਹੀ ਵੀ ਉਹ ਕਿੰਨੀਆਂ ਕੁ ਸ਼ਕਤੀਆਂ ਦਾ ਮਾਲਕ ਹੈ ਕਿੰਨੀਆਂ ਕੁ ਸਿੱਧੀਆਂ ਰਿੱਧੀਆਂ ਉਹਦੇ ਪਾਸ ਹੈ
ਕੌਣ ਗੁਰੂ ਜਿਸ ਤੇ ਭਈ ਬ੍ਰਿਧੀ
ਵੀ ਕਿਹੜਾ ਗੁਰੂ ਹੈ ਉਹਦਾ ਜਿਹਦੇ ਕਰਕੇ ਉਹਦੀ ਇੰਨੀ ਸ਼ਕਤੀ ਮਹਾਨ ਹੋਈ ਹੈ ਬੜੇ ਪ੍ਰਤਾਪ ਵਾਲਾ ਹੋਇਆ ਪਿਆ ਹੈ ਸਾਨੂੰ ਦੱਸੋ ਅਸੀਂ ਜਾ ਕੇ ਵੇਖੀਏ
ਅੜੇ ਤੋਂ ਹਮ ਉਸ ਸਿੱਧੀ ਗਵਾਵੇ
ਵੀ ਗੁਰੂ ਜੀ ਕਹਿਣ ਲੱਗੇ ਹੈ ਮਹੰਤ ਜੀ ਜੇ ਉਹ ਸਾਡੇ ਨਾਲ ਅੜ ਗਿਆ ਨਾ ਤਾਂ ਉਹ ਆਪਣੀ ਸਾਰੀ ਸਿੱਧੀ ਗਵਾ ਪਵੇਗਾ। ਅਰਿੱਧੀਆਂ ਸਿੱਧੀਆਂ ਦੀ ਜਿਹੜੀ ਝੋਲੀ ਭਰੀ ਹੋਈ ਹੈ ਖਾਲੀ ਕਰ ਦਿਆਂਗੇ ਉਹਦੀ।
ਮਿਲੇ ਤਾਂ ਉਸਕੋ ਰਾਹੇ ਪਾਏ ਜਾਵੇ।
ਹਾਂ ਅਸੀਂ ਤੁਹਾਨੂੰ ਪੱਕਾ ਕਹਿੰਦੇ ਹਾਂ ਜੇ ਕਿਤੇ ਮਿਲ ਗਿਆ ਤੈਨੂੰ ਸਿੱਧੇ ਰਾਹ ਪਾ ਦਿਆਂਗੇ ਫਿਰ।
ਸਤ ਨਾਨਕ ਉਸ ਕਰਹਿ ਦਾਸ।
ਉਸ ਗੁਰੂ ਨਾਨਕ ਦੇ ਮਹਾਰਾਜ ਜੋ ਸਤ ਸਰੂਪ ਹਨ, ਸਤ ਚੇਤਨ ਆਨੰਦ ਸਰੂਪ ਹਨ, ਜੋ ਸਤ ਪਰਮੇਸ਼ਰ ਦਾ ਸਰੂਪ ਗੁਰੂ ਨਾਨਕ ਦੇਵ ਜੀ ਹੈ, ਉਹਨਾਂ ਦੇ ਅਸੀਂ ਦਾਸ ਬਣਾਵਾਂਗੇ, ਇਹ ਸਾਡੀ ਪੱਕੀ ਸ਼ਰਤ ਹੈ।
ਕਰੇ ਸਿੱਖ ਉਸ ਆਪਣੋ ਖਾਸ।
ਉਹਨੂੰ ਆਪਣਾ ਸਿੱਖ ਕੋਈ ਮਾੜਾ ਮੋਟਾ ਨਹੀਂ, ਖਾਸ ਤੌਰ ਤੇ ਕਰਾਂਗੇ, ਜਗ ਜਾਣੇਗਾ ਉਹਨੂੰ।
ਮਹੰਤ ਵਾਚ ਦੋਹਰਾ।
ਮਹੰਤ ਵਾਚ ਇਹ ਹੁਣ ਸੰਤ ਮਹੰਤ ਜੈਦ ਰਾਮ ਜੀ ਬੋਲੇ ਹਨ।
ਨਦੀ ਗੋਦਾਵਰ ਢਿੱਗ ਹੋਤੋ।
ਕਹਿ ਲੱਗਾ ਸੱਚੇ ਪਾਤਸ਼ਾਹ ਜੀ ਉਹ ਸਥਾਨ ਜਿਹੜਾ ਹੈ ਨਾ ਉਹ ਗੋਦਾਵਰੀ ਨਦੀ ਹੈ।
ਸ਼ਹਿਰ ਨੰਦੇੜ ਸੋ ਨਾਮ।
ਗੋਦਾਵਰੀ ਨਦੀ ਦੇ ਕਿਨਾਰੇ ਸ਼ਹਿਰ ਜਿਹੜਾ ਗ੍ਰਾਮ ਹੈ ਉਹ ਨੰਦੇੜ ਹੈ, ਜਗ ਜਾਹਰ ਹੈ।
ਭਲੇ ਸੋ ਦੱਖਣ ਕੁੰਠ ਮੈਂ।
ਉਹ ਦੱਖਣ ਕੁੰਡ ਵਿੱਚ ਬੜੀ ਚੰਗੀ ਜਗ੍ਹਾ ਹੈ, ਸੰਤਾਂ ਮੰਤ ਬਹੁਤ ਇੱਥੇ ਤਪ ਸਿਮਰਨ ਕੀਤਾ ਹੈ ਆਦਿ ਯੁਗ ਤੋਂ ਹੀ।
ਹੈ ਪ੍ਰਗਟ ਸੁਭ ਥਾਮ।
ਉਹ ਪ੍ਰਗਟ ਹੈ, ਬੜੀ ਚੰਗੀ ਜਗ੍ਹਾ ਹੈ, ਸਤਯੁਗ ਵਿੱਚ ਤ੍ਰੇਤੇ ਦੁਆਬਰ ਵਿੱਚ ਸਾਹਿਬ ਨੇ ਉੱਥੇ ਬਹੁਤ ਤਪ ਕੀਤਾ ਹੈ।
ਚੋ ਪਈ ਵਹੁ ਹੋਤੋ ਥੋ ਪ੍ਰਥਮ ਕੰਗਾਲ।
ਮਹਾਰਾਜ ਜੀ ਉਹ ਜਿਹੜਾ ਸੰਤ ਹੈ ਨਾ ਹੁਣ ਇਸ ਵਕਤ ਵਿਰਾਗੀ ਨਾਰਾਇਣ ਦਾਸ, ਉਹ ਪਹਿਲਾਂ ਕੰਗਲਾ ਜਿਹਾ ਸੀ, ਐਵੇਂ ਰੋਟੀਆਂ ਤੋੜੀ ਸੀ, ਪਹਿਲਾਂ ਕੋਈ ਸ਼ਕਤੀ ਦਾ ਮਾਲਕ ਹੈ ਨਹੀਂ ਸੀ।
ਰਲ ਕਹੋ ਤੁਰ ਤੁਰਿਓ ਸੋ ਸੰਤਨ ਨਾਲ।
ਉਹਦੇ ਇੱਕ ਦਿਨ ਦੀ ਗੱਲ ਹੈ, ਉਹਨੂੰ ਸੰਤ ਕਮਾਈ ਵਾਲੇ ਮਿਲੇ, ਜਿਨ੍ਹਾਂ ਕਰਕੇ ਉਹ ਕਮਾਈ ਵਾਲੇ ਸੰਤਾਂ ਨਾਲ ਰਲ ਕੇ ਤੁਰ ਪਿਆ।
ਬਹੁਤ ਸੈਲ ਉਹਨੂੰ ਪ੍ਰਥਮੈ ਕਰਿਓ।
ਕਿਉਂਕਿ ਸੰਤਾਂ ਦਾ ਧਰਮ ਹੈ ਦਰਸ਼ਨ ਕਰਨਾ, ਯਾਤਰਾ ਕਰਨੀ। ਹਿੰਦੂ ਮਤ ਵਿੱਚ ਜਿੰਨੇ ਗ੍ਰੰਥ ਪੜ੍ਹ ਲਓ ਇਹ ਜ਼ਿਆਦਾ ਰਟਨ ਕਰਦੇ ਦੱਸਿਆ ਹੈ ਵੀ ਜਿਹੜੇ ਪੂਰਨ ਕਮਾਈ ਵਾਲੇ ਸੰਤ ਹੈ ਨਾ ਉਹ ਕਦੀ ਆਪਣਾ ਡੇਰਾ ਨਹੀਂ ਜਮਾਉਂਦੇ ਹੈ। ਉਹ ਤਾਂ ਵਾਹਿਗੁਰੂ ਦੇ ਬਾਣੀ ਵਿੱਚ ਰਹਿ ਕੇ ਆਪਾਂ ਕਿੰਨੇ ਆਪਣੇ ਭਗਤਾਂ ਦੇ ਜੀਵਨ ਆਉਂਦੇ ਆ ਜਿਨ੍ਹਾਂ ਨੇ ਜੀਵਨ ਹੀ ਇਸ ਤਰ੍ਹਾਂ ਗੁਜ਼ਾਰੇ ਆ, ਜੰਗਲਾਂ ਵਿੱਚ ਤਪੱਸਿਆ ਕੀਤੀ, ਕੁਟੀਆ ਵਿੱਚ ਰਹਿ ਕੇ ਤਪੱਸਿਆ ਕੀਤੀ, ਐਸਾ ਸੰਤਾਂ ਦਾ ਜੀਵਨ ਸੀ ਜਿਸ ਕਰਕੇ ਉਹਨਾਂ ਯਾਤਰਾ ਬਹੁਤ ਕਰਦੇ ਸੀ। ਉਹਨਾਂ ਨਾਲ ਹੀ ਉਹ ਨਾਰਾਇਣ ਦਾਸ ਵੈਰਾਗੀ ਬਹੁਤ ਯਾਤਰਾ ਕੀਤੀ ਹੈ ਨਾਲ।
ਸਿੱਧ ਮੰਤਰੀ ਉਸ ਮਿਲ ਪਰਿਓ।
ਉਹਨੂੰ ਇੱਕ ਸਿੱਧ ਅਨੂਣੀਆ ਨਾਮ ਦਾ ਸੰਤ ਸਿੱਧ ਸੀ, ਉਹ ਬੜਾ ਮੰਤਰ ਸਿੱਧੀ ਵਾਲਾ ਸੀ, ਉਹ ਮਿਲਿਆ।
ਉਸਕੀ ਸੇਵ ਬਹੁਤ ਇਨ ਕਰੀ।
ਇਹ ਨਾਰਾਇਣ ਦਾਸ ਵੈਰਾਗੀ ਨੇ ਬੜੀ ਸੇਵਾ ਕੀਤੀ ਉਹ ਨੂਣੀਆ ਸੰਤ ਸਿੱਧ ਦੀ।
ਵਿਦਿਆ ਦਈ ਇਹਨੇ ਉਸ ਭਲੀ।
ਵਿਦਿਆ ਦਈ ਉਸੇ ਉਨ ਭਲੀ, ਉਹਨੇ ਇਹਨੂੰ ਬੜੀ ਵਿਦਿਆ ਦਿੱਤੀ ਸਿੱਧੀ ਮੰਤਰਾਂ ਵਾਲੀ।
ਦਈ ਪੋਥੀ ਓ ਭੇਦ ਦਇਓ ਕੁੱਲ।
ਉਹਨੇ ਇੱਕ ਪੋਥੀ ਦਿੱਤੀ ਜਿਹਦੇ ਵਿੱਚ ਸਾਰੇ ਤਰ੍ਹਾਂ ਦਾ ਭੇਦ ਹੈ ਸੀ, ਪੂਰਾ ਪੂਰਾ ਭੇਦ ਸੀ, ਕਿਹੜੀ ਰਿੱਧੀ ਕਿਹੜੇ ਅਭਿਆਸ ਨਾਲ ਪ੍ਰਾਪਤ ਹੋਣੀ ਹੈ, ਕਿਹੜੀ ਵਿਧੀ ਨਾਲ ਕਿਹੜੀ ਕਿਰਿਆ ਹੋਣੀ ਹੈ, ਕਿਸ ਤਰ੍ਹਾਂ ਪ੍ਰਾਪਤ ਕਰਨੀ ਹੈ, ਪੋਥੀ ਵਿੱਚ ਪੂਰਾ ਭੇਦ ਲਿਖਿਆ ਹੋਇਆ ਸੀ।
ਸੋ ਕਰ ਦੀਨੋ ਆਪਣੇ ਤੁਲ।
ਉਹਨੇ ਉਹ ਪੋਥੀ ਦੇ ਕੇ ਇਹਨੂੰ ਸਭ ਯੁਗਤੀਆਂ ਦੱਸ ਕੇ ਆਪਣੇ ਬਰਾਬਰ ਕਰ ਲਿਆ, ਸ਼ਕਤੀਆਂ ਦਾ ਮਾਲਕ ਬਣਾ ਦਿੱਤਾ।
ਦੇ ਕੇ ਪੋਥੀ ਕਹੀ ਤਿੰਨ ਬਾਤ।
ਦੇ ਕੇ ਪੋਥੀ ਇਹ ਗੱਲ ਕਹੀ, ਸੰਤ ਜੀ ਆਹ ਗੱਲ ਯਾਦ ਰੱਖਣ ਵਾਲੀ ਹੈ ਸਦਾ ਤੁਹਾਡੇ ਲਈ।
ਜਗਤ ਕਰੀ ਨਾ ਬਹੁ ਬਖਿਆਤ।
ਯਾਰ ਰਿੱਧੀਆਂ ਸਿੱਧੀਆਂ ਤੋਂ ਤੁਸਾਂ ਨੇ ਕੰਮ ਤੇ ਲਈ ਜਾਣਾ ਹੈ, ਆਪਣਾ ਕਾਰਜ ਕੋਈ ਸਵਾਰਨਾ ਤਾਂ ਸਵਾਰ ਲੈਣਾ ਹੈ, ਵਡਿਆਈ ਲੈਣੀ ਲਈ ਜਾਣੀ ਹੈ, ਪਰ ਜਗਤ ਦੇ ਵਿੱਚ ਪ੍ਰਗਟ ਨਹੀਂ ਕਰਨਾ ਹੈ ਕਿ ਮੇਰੇ 'ਚ ਬਹੁਤ ਸ਼ਕਤੀਆਂ ਹਨ।
ਗੁਪ ਰਹੇ ਤੋਂ ਰਹੇ ਹੈ ਪਾਸ।
ਅਸੀਂ ਤੈਨੂੰ ਕਹਿੰਦੇ ਹਾਂ ਵੀ ਜੇ ਗੁਪਤ ਰਹੇਗਾ ਤੇ ਇਹ ਸ਼ਕਤੀਆਂ ਇਹ ਪੋਥੀ ਸਭ ਤੇਰੇ ਪਾਸ ਰਹੇਗਾ।
ਪ੍ਰਗਟ ਕਰੇ ਲੋ ਲਹਿ ਜਾਏ ਸਾਸ।
ਜੇ ਤੂੰ ਪ੍ਰਗਟ ਕਰੇਗਾ ਨਾ ਤੇਰੇ ਰਹਿਣੀ ਹੈ ਪੋਥੀ ਪਾਸ ਸ਼ਕਤੀਆਂ ਵਾਲੀ, ਜੇ ਤੂੰ ਪੜ੍ਹ ਕੇ ਸ਼ਕਤੀਆਂ ਲੈਣੀਆਂ, ਨਾ ਤੇਰੀਆਂ ਰਿੱਧੀਆਂ ਸਿੱਧੀਆਂ ਰਹਿਣੀਆਂ ਹੈ ਅਤੇ ਸਵਾਸ ਵੀ ਤੇਰੇ ਜਾਂਦੇ ਰਹਿਣਗੇ। ਇਸ ਤਰ੍ਹਾਂ ਉਹ ਨੂਣੀਆਂ ਸਿੱਧ ਨੇ ਜਿਹੜੀ ਹੈ ਉਹਨਾਂ ਨੂੰ ਵਿਚਾਰ ਦੱਸੀ ਨਾਰਾਇਣ ਦਾਸ ਵੈਰਾਗੀ ਨੂੰ, ਅਤੇ ਇਹ ਮਹੰਤ ਜੈਦ ਰਾਮ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਸਰਵਣ ਕਰਾ ਰਹੇ ਹੈ। ਸੋ ਸਾਧ ਸੰਗਤ ਜੀ, ਅੱਗੇ ਜਿਵੇਂ ਕਥਾ ਆਏਗੀ ਉਹ ਆਪ ਜੀ ਆਉਣ ਵਾਲੇ ਦੀਵਾਨਾਂ ਵਿੱਚ ਸਰਵਣ ਕਰਨਾ। ਹੁਣ ਕਥਾ ਦੀ ਇੱਥੇ ਸਮਾਪਤੀ ਹੈ, ਸਮੇਂ ਦੀ ਵੀ ਸਮਾਪਤੀ ਹੈ। ਸਤਿਗੁਰੂ ਜੀ ਕਿਰਪਾ ਕਰਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਗੁਰੂ ਕੀ ਸੰਗਤ ਬਖਸ਼ਣਾ ਹੈ, ਬਖਸ਼ ਰਹਿਣਾ ਭੁੱਲਾਂ ਚੁੱਕਾਂ ਦੀ ਕੀਮਾ ਵਿਚਾਰਾਂ ਦੀ ਇੱਥੇ ਸਮਾਪਤੀ ਹੈ।
ਗੋਪ ਰਹਿ ਤੋ ਰਹਿ ਹੈ ਪਾਸ, ਪ੍ਰਗਟ ਕਰੇ ਤੋ ਲਹਿ ਜਾਏ ਸਾਸ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ
ਫਤਿਹ। ਅਚੁੱਤ ਹੈ ਪਾਰ ਬ੍ਰਹਮ, ਅਬਿਨਾਸੀ ਅਗਨਾਸ, ਹੇ ਪੂਰਨ ਹੈ ਸਰਬਮੈ ਦੁਖ ਭੰਜਨ ਗੁਣਦਾਸ। ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ, ਜਾ ਕੈ ਸਦਾ ਬਵੇਕ। ਹੇ ਅਪਰੰਪਰ ਹਰ ਹਰੇ ਹੈ ਬੇ ਹੋਵਨਹਾਰ, ਹੇ ਸੰਤ ਹੈ ਕੈ ਸਦਾ ਸੰਗ ਨਿਦਾਰਾ ਆਧਾਰ। ਹੇ ਠਾਕੁਰ ਹੋ ਦਾਸ ਰੋ, ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀ ਜੈ ਨਾਮ ਦਾਨ ਰਾਖੋਈਐ ਬਰੋਏ। ਆਏ ਪ੍ਰਭ ਸਰਨਾਗ ਦੇ ਕਿਰਪਾ ਨਿਤ ਦਿਆਲ, ਏਕ ਅੱਖਰ ਹਰ ਮਨ ਬਸਤ ਨਾਨਕ ਹੋ ਦਿਨਿਆਲ। ਵਾਹਿਗੁਰੂ ਨਾਮ ਜਹਾਜ ਹੈ ਜੜੇ ਸੋ ਉਤਰੈ ਬਾਰ,
ਜੋ ਸਰਦਾ ਕਰ
ਸੇਵ ਦੇ ਗੁਰਬਾਰ ਤਾਰਨ ਹਾਰ।
ਕਥਾ ਨਿਤਾ ਪ੍ਰਤ ਹੋਦ ਹੈ ਸੁਣੋ ਸੋ ਸਿੰਘ।